ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਚੌਥਾ ਇਸ਼ਾ ਪੂਰਕ ਸਰਬ ਸੁਖ ਦਾਤਾ ਹਾਰ ਜਾ ਕੈ ਵਸ ਹੈ ਕਾਮ ਤੇਨਾ ਸੋ ਐਸਾ ਹਰ ਧਿਆਈਐ ਮੇਰੇ ਜੀਅੜੇ ਤਾਂ ਸਰਬ ਸੁਖ ਪਾਵੈ ਹੈ ਮੇਰੇ ਮਨਾ ਇਸ਼ਾ ਪੂਰਕ ਸਰਬ ਸੁਖ ਦਾਤਾ ਹਾਰ ਜਾ ਕੈ ਵਸ ਹੈ ਕਾਮ ਤੇਨਾ ਸੋ ਐਸਾ ਹਰ ਧਿਆਈਐ ਮੇਰੇ ਜੀਅੜੇ ਤਾਂ ਸਰਬ ਸੁਖ ਪਾਵੈ ਹੈ ਮੇਰੇ ਮਨਾ ਜਪ ਮਨ ਸਤਨਾਮ ਸਦਾ ਸਤਨਾਮ ਹਲਤ ਪਲਤ ਮੁਖ ਊਜਲ ਹੋਈ ਹੈ ਨਿਤ ਧਿਆਈਐ ਹਰ ਪੁਰਖ ਨਿਰੰਜਨਾ ਰਹਾਉ ਜਹ ਹਰ ਸਿਮਰਨ ਭਇਆ ਤਹ ਉਪਾਦ ਗਤ ਕੀਨੀ ਵੱਡ ਭਾਗੀ ਹਰ ਜਪਨਾ ਜਨ ਨਾਨਕ ਕਉ ਗੁਰ ਇਹ ਮਤ ਦੀਨੀ ਜਪ ਹਰ ਭਵ ਜਲ ਤਰਨਾ ਜਹ ਹਰ ਸਿਮਰਨ ਭਇਆ ਤਹ ਉਪਾਦ ਗਤ ਕੀਨੀ ਵੱਡ ਭਾਗੀ ਹਰ ਜਪਨਾ ਜਨ ਨਾਨਕ ਕਉ ਗੁਰ ਇਹ ਮਤ ਦੀਨੀ ਜਪ ਹਰ ਭਵ ਜਲ ਤਰਨਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਲਤ ਪਲਤ ਦੇ ਰਾਖੇ ਜੁਗੋ ਜੁਗ ਅਟਲ ਤਖਤ ਚਵਰ ਛਤਰ ਦੇ ਮਾਲਕ ਪ੍ਰਗਟ ਗੁਰਾਂ ਕੀ ਦੇਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਸਜੇ ਹੋਏ ਦੀਵਾਨਾਂ 'ਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਤਪਦੇ ਹਿਰਦਿਆਂ ਨੂੰ ਠਾਰਨ ਦੇ ਲਈ ਸਮੁੱਚੀ ਲੁਕਾਈ ਲਈ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ਹੁਕਮਨਾਮਾ ਸਾਂਝਾ ਉਪਦੇਸ਼ ਜੋ ਸਤਿਗੁਰਾਂ ਨੇ ਤਰੁੱਠ ਕੇ ਬਖਸ਼ਿਸ਼ ਕੀਤਾ ਤਿਸ ਦੀ ਵਿਚਾਰ ਸਰਵਣ ਕਰਨ ਲਈ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਜਿੱਥੇ ਸਰੀਰ ਕਰਕੇ ਹਾਜ਼ਰੀਆਂ ਭਰ ਰਹੇ ਹੋ ਉੱਥੇ ਚੈਨਲ ਮਾਧਿਅਮਾਂ ਰਾਹੀਂ ਦੁਨੀਆਂ ਦੇ ਕੋਨੇ ਕੋਨੇ ਵਿੱਚ ਬੈਠਾ ਗੁਰੂ ਨਾਨਕ ਨਾਮ ਲੇਵਾ ਸਿੱਖ ਸਿੱਖੀ ਦੇ ਧੁਰੇ ਸਿੱਖੀ ਦੇ ਸੋਮੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਾਲ ਜੁੜੇ ਆ। ਸਿੱਖ ਦੀ ਭਾਵਨਾ ਹੁੰਦੀ ਹੈ ਕਿ ਗੁਰੂ ਰਾਮਦਾਸ ਦੇ ਸਰਬ ਸਾਂਝੇ ਦਰਬਾਰ ਤੋਂ ਸਾਂਝੀ ਵਾਲ ਤਲ ਜੋ ਹੁਕਮ ਅੰਮ੍ਰਿਤ ਵੇਲੇ ਬਖਸ਼ਿਸ਼ ਹੁੰਦਾ ਹੈ ਉਸ ਹੁਕਮ ਨੂੰ ਸਰਵਣ ਕਰੀਏ, ਫਿਰ ਉਸ ਹੁਕਮ ਨੂੰ ਜੀਵਨ ਵਿੱਚ ਕਮਾਉਣ ਲਈ, ਜੀਵਨ ਵਿੱਚ ਧਾਰਨ ਦੇ ਲਈ ਉਸ ਹੁਕਮ ਨੂੰ ਸਮਝਣਾ ਹੈ। ਇਹ ਪੰਥ ਨੇ ਬੜਾ ਸੋਹਣਾ ਉਪਰਾਲਾ ਕੀਤਾ ਹੈ ਕਿ ਸਤਿਗੁਰਾਂ ਦੇ ਸਮੇਂ ਤੋਂ ਹੀ ਉਸ ਹੁਕਮ ਦੀ ਵਿਚਾਰ ਇਸ ਸਥਾਨ 'ਤੇ ਹੁੰਦੀ ਆ ਰਹੀ ਹੈ ਅਤੇ ਹਰ ਗੁਰਸਿੱਖ ਇਸ ਵਿਚਾਰ ਨੂੰ ਵੀ ਫਿਰ ਹੁਕਮ ਦੇ ਨਾਲ ਨਾਲ ਸਰਵਣ ਕਰਦਾ ਹੈ। ਸਤਿਗੁਰੂ ਮਹਾਰਾਜ ਗਰੀਬ ਨਵਾਜ ਤਰੁੱਠ ਕੇ ਜੋ ਮੁੱਖ ਵਾਕ ਬਖਸ਼ਿਸ਼ ਕਰਦੇ ਹੈ, ਜਿੱਥੇ ਉਸ ਮੁੱਖ ਵਾਕ ਦੀ ਵਿਚਾਰ ਹੁੰਦੀ ਹੈ ਉੱਥੇ ਸਮੇਂ ਸਮੇਂ ਗੁਰੂ ਕੇ ਪੁਰਬਾਂ ਦੀ, ਭਗਤ ਸਾਹਿਬਾਨ ਦੇ ਦਿਹਾੜਿਆਂ ਦੀ, ਸਮੇਂ ਸਮੇਂ ਹੋਰ ਜੋ ਪੰਥਕ ਦਿਹਾੜੇ ਨੇ ਉਹਨਾਂ ਦੀ ਵੀ ਨਾਲ ਨਾਲ ਸੰਖੇਪ ਵਿਚਾਰ ਹੁੰਦੀ ਹੈ। ਅੱਜ ਦਾ ਜੋ ਦਿਨ ਹੈ, ਸਿੱਖੀ ਵਿੱਚ ਇਸ ਦਿਨ ਨੂੰ ਬੜੀ ਮਹਾਨਤਾ, ਬੜੀ ਵਿਸ਼ੇਸ਼ਤਾ ਹੈ, ਕਿਉਂਕਿ ਅੱਜ ਦੇ ਦਿਨ ਸਤਿਗੁਰੂ ਸ਼ਾਂਤੀ ਦੇ ਸੋਮੇ, ਬਾਣੀ ਕੇ ਬੋਹੇ, ਥਨਾਮ ਕੇ ਜਹਾਜ਼, ਧੰਨ ਪ੍ਰਤੱਖ ਹਰੀ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੇ ਤਰੁੱਠ ਕਰਕੇ, ਬਖਸ਼ਿਸ਼ ਕਰਕੇ ਜੋ ਅਰਸਾਂ ਤੋਂ ਫਰਸਾਂ 'ਤੇ ਧੁਰ ਕੀ ਬਾਣੀ, ਸੱਚ ਕੀ ਬਾਣੀ, ਖਸਮ ਕੀ ਬਾਣੀ ਜਗਤ ਜਲੰਦੇ ਨੂੰ ਠਾਰਨ ਦੇ ਲਈ ਉਚਾਰਨ ਕੀਤੀ, ਉਸ ਬਾਣੀ ਨੂੰ ਇਕੱਤਰਿਤ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਹਿਲਾਂ ਪ੍ਰਕਾਸ਼ ਕੀਤਾ। ਸਭ ਤੋਂ ਪਹਿਲਾਂ ਆਪ ਸਰਬੱਤ ਸੰਗਤਾਂ ਨੂੰ ਪਹਿਲੇ ਪ੍ਰਕਾਸ਼ ਗੁਰਪੁਰਬ ਦੀ ਲੱਖ ਲੱਖ ਵਧਾਈ ਹੋਵੇ। ਜਿੱਥੇ ਵੀ ਕੋਈ ਗੁਰੂ ਨਾਨਕ ਨਾਮ ਲੇਵਾ ਗੁਰਸਿੱਖ ਬੈਠਾ ਹੈ, ਉਹ ਅੱਜ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਨੂੰ ਮਨਾ ਰਿਹਾ ਹੈ। ਪਾਤਸ਼ਾਹ ਦਾ ਵਚਨ ਹੈ, ਭਾਈ ਗੁਰਦਾਸ ਜੀ ਦੀ ਰਸਨਾ 'ਤੇ ਵਸ ਕਰਕੇ, ਭਾਈ ਗੁਰਦਾਸ ਜੀ ਦੀਆਂ ਵਾਰਾਂ 'ਚ ਵਚਨ ਹੈ, ਕੁਰਬਾਣੀ ਤਿੰਨਾਂ ਗੁਰਸਿੱਖਾਂ ਭਾਏ ਭਗਤ ਗੁਰਪੁਰਬ ਕਰਨ ਦੇ। ਭਾਈ ਗੁਰਦਾਸ ਜੀ ਕਹਿੰਦੇ ਸਤਿਗੁਰੂ ਉਹਨਾਂ ਤੋਂ ਕੁਰਬਾਨ ਜਾਂਦੇ ਆ, ਬਲਿਹਾਰ ਜਾਂਦੇ ਆ, ਜਿਹੜੇ ਗੁਰਸਿੱਖ ਗੁਰਪੁਰਬ ਮਨਾਉਂਦੇ ਆ। ਕਿਵੇਂ ਮਨਾਉਂਦੇ ਆ? ਭਾਏ ਭਗਤ, ਕੋਈ ਕੇਕ ਕੱਟ ਕੇ ਨਹੀਂ, ਕੋਈ ਨੱਚ ਗਾ ਕੇ ਨਹੀਂ, ਕਿਸੇ ਹੋਰ ਸਾਧਨਾ ਦੁਆਰਾ ਨਹੀਂ, ਭਾਏ ਭਗਤ ਭਾਏ ਭਾਵਨਾ ਦੁਆਰਾ ਭਗਤੀ ਕਰਦਿਆਂ ਹੋਇਆ, ਬੰਦਗੀ ਕਰਦਿਆਂ ਹੋਇਆ, ਭਾਵਨਾ ਨਾਲ ਜਿਹੜੇ ਗੁਰਪੁਰਬ ਮਨਾਉਂਦੇ ਆ ਸ਼ਰਧਾ ਨਾਲ, ਉਹਨਾਂ ਤੋਂ ਸਤਿਗੁਰੂ ਬਲਿਹਾਰ ਜਾਂਦੇ ਆ, ਕੁਰਬਾਨ ਜਾਂਦੇ ਆ। ਸਤਿਗੁਰੂ ਦਸਾਂ ਹੀ ਪਾਤਸ਼ਾਹੀਆਂ ਦੇ ਆਪਾਂ ਪ੍ਰਕਾਸ਼ ਗੁਰਪੁਰਬ ਮਨਾਉਂਦੇ ਆ, ਫਿਰ ਗੁਰਤਾ ਗੱਦੀ ਗੁਰਪੁਰਬ ਮਨਾਉਂਦੇ ਆ, ਫਿਰ ਤੀਸਰੇ ਆਪਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਜੋਤੀ ਜੋਤ ਪੁਰਬ ਮਨਾਉਂਦੇ ਆ, ਗੁਰੂ ਨਾਨਕ ਦੇਵ ਜੀ ਦਾ ਆਪਾਂ ਪ੍ਰਕਾਸ਼ ਗੁਰਪੁਰਬ ਮਨਾਉਂਦੇ ਆ, ਪਰ ਗੁਰਤਾ ਗੱਦੀ ਨਹੀਂ ਮਨਾਉਂਦੇ, ਕਿਉਂਕਿ ਉਹ ਧੁਰੋਂ ਹੀ ਗੁਰੂ ਨੇ ਸਤਿਗੁਰੂ। ਜੋਤੀ ਜੋਤ ਮਨਾਉਂਦੇ ਆ ਦਸਾਂ ਪਾਤਸ਼ਾਹੀਆਂ ਦਾ, ਪਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਇੱਕ ਐਸੀ ਵਿਲੱਖਣਤਾ ਹੈ ਕਿ ਸਤਿਗੁਰੂ ਜੀ ਦਾ ਪ੍ਰਕਾਸ਼ ਗੁਰਪੁਰਬ ਵੀ ਮਨਾਇਆ ਜਾਂਦਾ ਹੈ, ਸੰਪੂਰਨਤਾ ਦਿਵਸ ਵੀ ਮਨਾਇਆ ਜਾਂਦਾ ਹੈ, ਗੁਰਤਾ ਗੱਦੀ ਦਿਵਸ ਵੀ ਮਨਾਇਆ ਜਾਂਦਾ ਹੈ। ਅੱਜ ਤੱਕ ਨਾ ਸਤਿਗੁਰੂ ਜੀ ਦਾ ਜੋਤੀ ਜੋਤ ਮਨਾਇਆ ਅਤੇ ਨਾ ਹੀ ਕਿਸੇ ਨੇ ਮਨਾ ਸਕਣਾ, ਕਿਉਂਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਜੰਮਣ ਮਰਨ ਤੋਂ ਬਾਹਰੇ ਨੇ। ਸ਼ਬਦ ਸਦੀਵ ਕਾਲ ਰਹਿੰਦਾ, ਸ਼ਬਦ ਆਕਾਸ਼ ਤੱਤ ਦਾ ਗੁਣ ਹੈ, ਆਕਾਸ਼ ਤੱਤ ਦੇ ਵਿੱਚ ਗੁਰਸੰਗਤ ਜੀ ਸ਼ਬਦ ਆਉਂਦਾ ਹੈ। ਜਦੋਂ ਪੰਜੀ ਪ੍ਰਕਿਰਤੀਆਂ ਨੂੰ ਪੜ੍ਹਦੇ ਆ ਤਾਂ ਜਿਹੜਾ ਸ਼ਬਦ ਹੈ ਆਕਾਸ਼ ਤੱਤ ਦਾ ਗੁਣ ਹੈ। ਸ਼ਬਦ ਦੋ ਤਰ੍ਹਾਂ ਦਾ ਹੈ, ਇੱਕ ਵਰਣਾਤਮਕ ਹੈ, ਇੱਕ ਧਵਨੀ ਆਤਮਕ ਹੈ। ਸਭ ਤੋਂ ਪਹਿਲਾਂ ਮੁੱਖ ਚੋਂ ਧਵਨੀ ਨਿਕਲਦੀ ਹੈ, ਮੁੱਖੋਂ ਬੋਲ ਰਹੇ ਆਪਾਂ ਇਹ ਧੁਨੀ ਹੈ। ਫਿਰ ਇਹਨੂੰ ਸਮੇਂ ਸਮੇਂ ਨਾਲ ਇਲਾਕਿਆਂ ਦੇ ਵਿੱਚ ਵੱਖ ਵੱਖ ਤਰ੍ਹਾਂ ਦੀ ਬੋਲੀ ਦੇ ਹਿਸਾਬ ਨਾਲ ਅੱਖਰਾਂ ਦੇ ਵਿੱਚ ਵਰਨਾਂ ਦੇ ਵਿੱਚ ਲਿਆਉਂਦਾ, ਵਰਨਾਤਮਕ ਰੂਪ ਦਿੱਤਾ ਗਿਆ। ਜਿਹੜਾ ਸ਼ਬਦ ਧਵਨੀ ਆਤਮਕ ਹੈ ਇਹ ਵੀ ਸਦੀਵ ਕਾਲ ਹੈ ਅਤੇ ਵਰਨਾਤਮਕ ਵੀ ਗੁਰਸੰਗਤ ਜੀ ਨਹੀਂ ਮਿਟਦਾ। ਲੱਖਾਂ ਬੇਅਦਬੀ ਕਰਨ ਦਾ ਯਤਨ ਕਰ ਲੈਣ ਪਰ ਸਤਿਗੁਰੂ ਧੰਨ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਸਦੀਵ ਕਾਲ ਨੇ। ਪਾਪੀ ਪਾਪ ਆਪਣੇ ਸਿਰ ਲੈ ਲੈਂਦੇ ਹੈ ਪਰ ਸਤਿਗੁਰੂ ਦਾ ਕੁਝ ਨਹੀਂ ਵਿਗਾੜ ਸਕਦੇ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਇਸ ਸਮਰੱਥ ਸਤਿਗੁਰੂ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਜਗਤ ਜਲੰਦੇ ਨੂੰ ਠਾਰਨ ਦੇ ਲਈ ਜਿਸ ਵੇਲੇ ਵੇਈ ਨਦੀ ਚ ਚੁੱਭੀ ਮਾਰ ਕੇ ਸੱਚਖੰਡ ਗਏ ਹੈ ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆ ਕਰਕੇ ਮੂਲ ਮੰਤਰ ਉਚਾਰੇ ਹੈ ਸੁਲਤਾਨਪੁਰ ਦੀ ਧਰਤੀ ਤੇ। ਸਤਿਗੁਰੂ ਜੀ ਨੇ ਮੂਲ ਮੰਤਰ ਉਚਾਰਨ ਕਰਕੇ ਸਿੱਖੀ ਦੇ ਉਪਦੇਸ਼ ਨੂੰ ਪ੍ਰਾਰੰਭ ਕੀਤਾ ਹੈ ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਸਮੇਂ ਸਮੇਂ ਗੁਰਬਾਣੀ ਉਚਾਰੀ ਹੈ। ਜੇ ਕਿਤੇ ਮੇਰੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕੋਹੜੀ ਦਾ ਉਧਾਰ ਕਰ ਰਹੇ ਹੈ ਤਾਂ ਉੱਥੇ ਸ਼ਬਦ ਉਚਾਰਦੇ ਹੈ ਜੀਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਧਨ ਬਾਣੀ ਵਿਸਰ ਜਾਏ ਜਾਂ ਪੱਕਾ ਰੋਗੀ ਬਿਲ ਲਾਏ। ਜੇ ਸਿੱਧਾ ਨਾਲ ਵਿਚਾਰ ਹੁੰਦੀ ਹੈ ਤਾਂ ਸਤਿਗੁਰੂ ਮਹਾਰਾਜ ਸਿੱਧ ਗੋਸ਼ਟ ਬਾਣੀ ਉਚਾਰਨ ਕਰਦੇ ਆ। ਜੇ ਕਿਤੇ ਮੇਰੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਓਅੰਕਾਰ ਨਾਮੇ ਬਾਣੀ ਉਚਾਰਨ ਕਰਦੇ ਹੈ, ਆਰਤੀ ਦਾ ਜ਼ਿਕਰ ਆਉਂਦਾ ਹੈ ਸਤਿਗੁਰੂ ਮਹਾਰਾਜ ਉੱਥੇ ਨਿਰਗੁਣ ਦੀ ਆਰਤੀ ਸਰਗੁਣ ਦੀ ਆਰਤੀ ਦਾ ਜ਼ਿਕਰ ਕਰਦੇ ਆ ਬਾਣੀ ਅੰਦਰ। ਗਗਨ ਮੈਥਾਲ ਰਵ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ, ਧੂਪ ਮਲ ਆਨ ਲੋ ਪਵਨ ਚਵਰੋ ਕਰੇ, ਸਗਲ ਬਨਰਾਏ ਫੂਲੰਤ ਜੋਤੀ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਮੇਂ ਸਮੇਂ ਜੇ ਕਿਤੇ ਸੱਜਣ ਠੱਗ ਵਰਗਿਆਂ ਨੂੰ ਕੱਜਣ ਡਾਕੂ ਵਰਗਿਆਂ ਨੂੰ ਉਪਦੇਸ਼ ਦਿੱਤਾ ਤੁਲੰਬੇ ਦੀ ਧਰਤੀ ਤੇ ਤਾਂ ਸਤਿਗੁਰੂ ਜੀ ਨੇ ਸ਼ਬਦ ਉਚਾਰਿਆ ਊਜਲ ਕਹਿਹਾਂ ਚਿਲਕਣਾ ਘੋਟਮ ਕਾਲੜੀ ਮਸ, ਧੋਤਿਆਂ ਝੂਠ ਨਾ ਉਤਰੈ ਜੇ ਸੌ ਧੋਵਾਂ ਤੇ, ਸੱਜਣ ਸਹੀ ਨਾਲ ਮੈਂ ਚਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀਐ ਤਿੱਥੇ ਖੜੇ ਦਸਨ। ਸਤਿਗੁਰੂ ਜੀ ਨੇ ਸਮੇਂ ਸਮੇਂ ਜੇ ਕਿਤੇ ਏਮਨਾਬਾਦ ਦੇ ਵਿੱਚ ਪਾਪ ਦਾ ਜ਼ਿਕਰ ਆਉਂਦਾ ਹੈ ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਅਕਾਲ ਗੋ ਬਾਣੀ ਉਚਾਰੀ, ਅਕਾਲ ਪੁਰਖ ਵਾਹਿਗੁਰੂ ਦੇ ਸਨਮੁਖ ਹੋ ਕਰਕੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਜੀਵਨ ਦਾ ਜ਼ਿਕਰ ਆਉਂਦਾ ਕਰਤਾਰਪੁਰ ਦੀ ਧਰਤੀ ਤੇ। ਜੇ ਕਿਤੇ ਸਿੱਧ ਸਤਿਗੁਰੂ ਜੀ ਨੂੰ ਭਾਈ ਲਹਿਣਾ ਜੀ ਦੇ ਰੂਪ ਚ ਪੁੱਛਦੇ ਆ ਮਹਾਰਾਜ ਸਾਡਾ ਗੁਰਮੰਤਰ ਆ ਤੁਹਾਡਾ ਕਿਹੜਾ ਹੈ, ਤਾਂ ਮਹਾਰਾਜ ਦੱਸ ਦਿੰਦੇ ਆ ਭਾਈ ਵਾਹਿਗੁਰੂ ਗੁਰਮੰਤਰ ਹੈ। ਜੇ ਕੋਈ ਪੁੱਛਦੇ ਆ ਤੁਹਾਡਾ ਮੂਲ ਮੰਤਰ ਕਿਹੜਾ, ਸਾਡਾ ਮੂਲ ਮੰਤਰ ਆ, ਤਾਂ ਮਹਾਰਾਜ ਮੂਲ ਮੰਤਰ ਦੱਸ ਦਿੰਦੇ ਆ। ਫਿਰ ਕਹਿੰਦੇ ਆ ਜੀ ਤੁਹਾਡਾ ਮਾਲਾ ਮੰਤਰ ਕਿਹੜਾ ਹੈ, ਮਹਾਰਾਜ ਕਹਿੰਦੇ ਹੋਵੇਗਾ ਜ਼ਰੂਰ ਭਾਈ ਲਹਿਣਾ ਜੀ ਦੇ ਰੂਪ ਵਿੱਚ। ਕਹਿੰਦੇ ਮੈਂ ਮੇਰੇ ਸਤਿਗੁਰਾਂ ਨੂੰ ਪੁੱਛ ਕੇ ਦੱਸਦਾ। ਫਿਰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਿਹੜੀਆਂ ਵੱਖ ਵੱਖ ਸਮੇਂ ਜਪਜੀ ਦੀਆਂ ਪੌੜੀਆਂ ਉਚਾਰਨ ਕੀਤੀਆਂ ਸੀ ਉਹ ਜਪਜੀ ਸਾਹਿਬ ਉੱਥੇ ਸਤਿਗੁਰੂ ਮਹਾਰਾਜ ਨੇ ਇੱਕ ਸੂਤਰ ਕੀਤਾ। ਭਾਈ ਗੁਰਦਾਸ ਜੀ ਨੇ ਵੀ ਜ਼ਿਕਰ ਕੀਤਾ, ਸੋਦਰ ਆਰਤੀ ਗਾਵੀ ਹੈ ਅੰਮ੍ਰਿਤ ਵੇਲੇ ਜਾਪ ਉਚਾਰਾ, ਗੁਰਸਿੱਖਾਂ ਦਾ ਨਿਤਨੇਮ ਸੀ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਜਦੋਂ ਗੁਰਤਾ ਗੱਦੀ ਦਿੱਤੀ, ਆਪਣੀ ਸਾਰੀ ਬਾਣੀ ਸਤਿਗੁਰਾਂ ਨੇ ਉਸ ਵੇਲੇ ਭਗਤਾਂ ਦੀ ਬਾਣੀ ਸਮੇਤ ਜਦੋਂ ਗੁਰਿਆਈ ਦਾ ਤਿਲਕ ਦਿੱਤਾ ਤਾਂ ਦੂਸਰੇ ਪਾਤਸ਼ਾਹ ਨੂੰ ਬਾਣੀ ਵੀ ਨਾਲ ਸੌਂਪ ਦਿੱਤੀ ਹੈ। ਦੂਸਰੇ ਪਾਤਸ਼ਾਹ ਨੇ ਆਪਣੀ ਬਾਣੀ ਉਚਾਰਨ ਕੀਤੀ ਹੈ ਸਲੋਕ, ਜਦੋਂ ਤੀਸਰੇ ਪਾਤਸ਼ਾਹ ਨੂੰ ਗੁਰਿਆਈ ਦਿੱਤੀ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਗੁਰੂ ਨਾਨਕ ਸਾਹਿਬ ਦੀ 19 ਰਾਗਾਂ ਦੀ ਬਾਣੀ ਸਮੇਤ ਆਪਣੀ ਬਾਣੀ ਸਮੇਤ ਸਤਿਗੁਰੂ ਮਹਾਰਾਜ ਨੂੰ ਤਿਲਕ ਦੇਣ ਸਮੇਂ ਨਾਲ ਉਹ ਬਾਣੀ ਵੀ ਭੇਟ ਕਰ ਦਿੱਤੀ ਹੈ। ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੇ ਵੀ ਬਾਣੀ ਉਚਾਰਨ ਕੀਤੀ। ਸਮੇਂ ਸਮੇਂ ਆਪਾਂ ਆਨੰਦ ਸਾਹਿਬ ਦਾ ਪਾਠ ਕਰਦੇ ਹਾਂ। ਸਤਿਗੁਰੂ ਜੀ ਨੇ ਸੱਚੀ ਬਾਣੀ ਅਤੇ ਕੱਚੀ ਬਾਣੀ ਦਾ ਭੇਦ ਦੱਸਿਆ। ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ, ਸਤਿਗੁਰੂ ਵਾਜੋ ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਖਾਣੀ, ਹਰ ਹਰ ਨਿਤ ਕਰੇ ਰਸਨਾ ਕਹਿਆ ਕਸੂ ਨ ਜਾਣੀ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਆਵਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵਹੋ ਸੱਚੀ ਬਾਣੀ, ਬਾਣੀ ਤਾਂ ਗਾਵਹੋ ਗੁਰੂ ਕੇਰੀ ਬਾਣੀ ਆ, ਸਿਰ ਬਾਣੀ ਸ੍ਰੋਮਣੀ ਬਾਣੀ ਆ। ਫਿਰ ਫਲ ਵੀ ਦੱਸਿਆ, ਸੁਣਤੇ ਪਣੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ। ਗੁਰੂ ਰਾਮਦਾਸ ਮਹਾਰਾਜ ਨੇ ਵੀ ਬਾਣੀ ਉਚਾਰਨ ਕੀਤੀ। ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਵੀ ਬਾਣੀ ਆਪਾਂ ਦਰਸ਼ਨ ਕਰਦੇ ਹਾਂ, ਪੜ੍ਹਦੇ ਹਾਂ। ਇਤਿਹਾਸਕ ਵਚਨ ਹੈ ਕਿ ਇੱਕ ਦਿਨ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਵਾਨ ਵਿੱਚ ਬੈਠੇ ਨੇ, ਰਬਾਬੀ ਸਿੱਖ ਨੇ ਕੀਰਤਨ ਕਰਦਿਆਂ ਕਰਦਿਆਂ ਕੱਚੀ ਬਾਣੀ ਦੀਆਂ ਦੋ ਤੁਕਾਂ ਗਾ ਦਿੱਤੀਆਂ। ਸਤਿਗੁਰੂ ਮਹਾਰਾਜ ਉਸ ਸਿੱਖ ਨੂੰ ਰੋਕ ਕੇ ਪੁੱਛਦੇ ਆ, ਭਾਈ ਇਹ ਕਿਹਦੀ ਬਾਣੀ ਗਾਇਨ ਕਰ ਰਹੇ ਆ? ਕਹਿਣ ਲੱਗਿਆ, ਮਹਾਰਾਜ ਤੁਹਾਡੀ ਆ। ਮਹਾਰਾਜ ਕਹਿੰਦੇ, ਨਹੀਂ ਭਾਈ ਇਹ ਸੱਚੀ ਬਾਣੀ ਨਹੀਂ, ਇਹ ਤਾਂ ਕੱਚੀ ਬਾਣੀ ਆ। ਕਹਿੰਦਾ, ਮਹਾਰਾਜ ਵੇਖੋ ਇਹਦੇ ਵਿੱਚ ਨਾਨਕ ਨਾਮ ਦੀ ਮੋਹਰ ਵੀ ਲੱਗੀ ਹੋਈ ਹੈ, ਸੱਚੀ ਬਾਣੀ ਹੈ। ਮਹਾਰਾਜ ਨੇ ਭਾਈ ਗੁਰਦਾਸ ਜੀ ਨੂੰ ਬੁਲਾਇਆ, ਬੀੜ ਸਾਹਿਬ ਤੋਂ ਬਾਬਾ ਬੁੱਢਾ ਸਾਹਿਬ ਜੀ ਨੂੰ ਵੀ ਬੁਲਾਇਆ, ਵਿਚਾਰ ਕੀਤੀ। ਬਾਬਾ ਬੁੱਢਾ ਜੀ ਨਾਲ, ਭਾਈ ਗੁਰਦਾਸ ਜੀ ਨਾਲ ਭਾਵੇਂ ਰਿਸ਼ਤੇ ਵਿੱਚ ਮਾਮੇ ਲੱਗਦੇ ਸੀ, ਪਰ ਮਹਾਰਾਜ ਕਹਿਣ ਲੱਗੇ, ਭਾਈ ਜੀ ਸਾਡੇ ਸਰੀਰ ਹੁੰਦਿਆਂ, ਗੁਰਤਾ ਪਦਵੀ ਦੇ ਹੁੰਦਿਆਂ ਹੋਇਆਂ ਸਿੱਖਾਂ ਨੂੰ ਕੱਚੀ ਬਾਣੀ ਅਤੇ ਸੱਚੀ ਬਾਣੀ ਦਾ ਬਹੁਤਿਆਂ ਨੂੰ ਫਰਕ ਨਹੀਂ ਪਤਾ ਲੱਗ ਰਿਹਾ। ਕਾਰਨ, ਭਾਈ ਗੁਰਦਾਸ ਜੀ ਕਹਿਣ ਲੱਗੇ, ਮਹਾਰਾਜ ਮੀਣੇ ਆ ਜਿਹੜੇ, ਮੀਣੇ ਪਾਉਂਦੇ ਨੇ ਰਲਾ, ਜਿਹੜੇ ਮੀਣੇ ਆ ਨਾ ਪਿਰਥੀਏ ਕੇ, ਉਹ ਗੁਰਤਾ ਗੱਦੀ ਦੇ ਲਾਲਚ ਵਿੱਚ ਈਰਖਾ ਵੱਸ ਹੋ ਕਰਕੇ ਬੜੇ ਕੋਝੇ ਯਤਨਾਂ ਤੇ ਉਤਰੇ ਆਏ ਆ। ਮਿਹਰਵਾਨ ਪੁੱਤ ਪਿਰਥੀਏ ਕਾ ਕਵੀਸਰੀ ਕਰੇ, ਮਿਹਰਵਾਨ ਨਾਮ ਸੀ ਬਾਬੇ ਪਿਰਥੀ ਚੰਦ ਦੇ ਪੁੱਤਰ ਦਾ, ਬੜਾ ਵਿਦਵਾਨ ਸੀ, ਚਾਰ ਭਾਸ਼ਾਵਾਂ ਦਾ ਗਿਆਤਾ ਸੀ। ਭਾਈ ਗੁਰਦਾਸ ਜੀ ਕਹਿਣ ਲੱਗੇ, ਮਹਾਰਾਜ ਉਹ ਆਪਣੀ ਕਵਿਤਾ ਰਚਦਾ ਹੈ ਅਤੇ ਕਵਿਤਾ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਉਹ ਅਖੀਰਲੀ ਤੁਕ ਵਿੱਚ ਗੁਰਬਾਣੀ ਦੀ ਨਕਲ ਅਤੇ ਨਾਨਕ ਸ਼ਬਦ ਦੀ ਮੋਹਰ ਲਾ ਦਿੰਦਾ। ਮਹਾਰਾਜ ਉਹਨਾਂ ਨੇ ਇੱਕ ਆਪਣਾ ਗ੍ਰੰਥ ਵੀ ਬਣਾਇਆ, ਉਹ 'ਚ ਪਹਿਲੇ ਸਤਿਗੁਰਾਂ ਦੀ ਬਾਣੀ ਵੀ ਬਹੁਤ ਲਿਖੀ ਹੈ ਅਤੇ ਆਪਣੀ ਬਾਣੀ ਵਿੱਚ ਵੀ ਰਲਾ ਦਿੱਤੀ ਆ ਅਤੇ ਸਿੱਖਾਂ ਨੂੰ ਲਿਖ ਲਿਖ ਵੰਡ ਰਹੀ ਆ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਗੁਰਦਾਸ ਜੀ ਫਿਰ ਬਾਣੀ ਦੇ ਵਿੱਚ ਜੇ ਇਹ ਰਲਾਵਟ ਕਰ ਰਹੇ ਨੇ ਤਾਂ ਆਪਾਂ ਨੂੰ ਸ਼ੁੱਧ ਬਾਣੀ ਕਰਕੇ ਲਿਖਣੀ ਚਾਹੀਦੀ ਆ। ਫਿਰ ਮਹਾਰਾਜ ਨੇ ਬੜੀ ਸੁੰਦਰ ਜਗ੍ਹਾ, ਜਿਹੜੀ ਰਾਮਸਰ ਸਾਹਿਬ ਵਾਲੀ ਜਗ੍ਹਾ ਆ, ਆਪ ਸੰਗਤਾਂ ਦਰਸ਼ਨ ਕਰਦੇ ਹੋ ਸ਼ਹੀਦਾਂ ਸਾਹਿਬ ਕੋਲ, ਉਸ ਜਗ੍ਹਾ 'ਤੇ ਬੇਰੀਆਂ ਦਾ ਝੁੰਡ ਸੀ। ਸਤਿਗੁਰੂ ਮਹਾਰਾਜ ਨੇ ਉੱਥੇ ਸਰੋਵਰ ਤਿਆਰ ਕਰਵਾਇਆ, ਪਿਤਾ ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਨਾਮ 'ਤੇ ਸਰੋਵਰ ਦਾ ਨਾਮ ਰਾਮਸਰ ਰੱਖਿਆ। ਉੱਥੇ ਤੰਬੂ ਲਗਵਾਇਆ ਹੈ। ਮਹਾਰਾਜ ਨੇ ਬਾਬਾ ਬੁੱਢਾ ਜੀ ਨੂੰ ਹੁਕਮ ਕੀਤਾ, ਬਾਬਾ ਜੀ ਤੁਸੀਂ ਸਾਡੀ ਥਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਬੈਠ ਕਰਕੇ ਆਈ ਹੋਈ ਸੰਗਤ ਨੂੰ ਦਰਸ਼ਨ ਦੇਣੇ ਆ ਅਤੇ ਉਪਦੇਸ਼ ਦੇਣਾ। ਦੇਖੋ ਸਿੱਖੀ ਨੂੰ ਕਿੱਡੀ ਮਹਾਨ ਦਾਤ, ਸਿੱਖੀ ਨੂੰ ਸਤਿਗੁਰੂ ਕਿੱਡਾ ਉੱਚਾ ਲੈ ਗਏ ਆ। ਬਾਬਾ ਜੀ ਤੁਸੀਂ ਜਿਹੜੀ ਸੰਗਤ ਆਵੇ ਉਹਦੀਆਂ ਝੋਲੀਆਂ ਭਰਨੀਆਂ, ਪਰ ਸਾਨੂੰ ਇਕਾਂਤ ਦੇ ਵਿੱਚ ਵਿਘਨ ਨਹੀਂ ਪੈਣ ਦੇਣਾ, ਕਿਸੇ ਨੂੰ ਸਾਡੇ ਕੋਲ ਨਹੀਂ ਆਉਣ ਦੇਣਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਜਿੰਨੀ ਬਾਣੀ ਸੀ ਸਤਿਗੁਰਾਂ ਦੀ, ਭਗਤ ਸਾਹਿਬਾਨ ਦੀ, ਭੱਟ ਸਾਹਿਬਾਨ ਦੀ, ਗੁਰਸਿੱਖਾਂ ਦੀ, ਉਹ ਸਾਰੀ ਬਾਣੀ ਇੱਕ ਥਾਂ, ਬੜਾ ਵਿਸਥਾਰ ਦਾ ਪ੍ਰਸੰਗ ਹੈ, ਸਮਾਂ ਸੀਮਤ ਹੈ। ਸਤਿਗੁਰੂ ਜੀ ਨੇ ਇੱਕ ਓੰਕਾਰ ਤੋਂ ਲੈ ਕਰਕੇ 18-10-20 ਤੱਕ ਸਤਿਗੁਰੂ ਜੀ ਨੇ 30 ਰਾਗਾਂ ਦੇ ਵਿੱਚ ਭਾਈ ਗੁਰਦਾਸ ਜੀ ਨੂੰ ਲਿਖਾਰੀ ਲਾ ਕਰਕੇ ਸਤਿਗੁਰੂ ਜੀ ਨੇ ਪਾਵਨ ਬਾਣੀ ਲਿਖਵਾਈ ਹੈ। ਪਹਿਲੇ 13 ਅੰਗ ਸਤਿਗੁਰੂ ਜੀ ਨੇ ਰਾਗ ਮੁਕਤ ਰੱਖੇ ਹੈ, ਜਪਜੀ ਸਾਹਿਬ, ਸੋਦਰ ਦੇ ਸ਼ਬਦ, ਸੋਹਲੇ ਦੇ ਸ਼ਬਦ ਸਤਿਗੁਰੂ ਮਹਾਰਾਜ ਨੇ ਰਾਗ ਤੋਂ ਰਹਿਤ ਲਿਖੇ ਹੈ। 14 ਅੰਗ ਤੋਂ ਲੈ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ 1352 ਤੱਕ ਰਾਗ ਵੱਧ ਬਾਣੀ ਲਿਖੀ ਹੈ ਰਾਗਾਂ ਦੇ ਵਿੱਚ। ਪਹਿਲਾ ਰਾਗ ਸ੍ਰੀ ਰਾਗ ਸਤਿਗੁਰੂ ਮਹਾਰਾਜ ਨੇ ਉਚਾਰਨ ਕੀਤਾ, ਤਰਤੀਬ ਦਿੱਤੀ, ਪਹਿਲੋ ਪਹਿਲੇ ਪਾਤਸ਼ਾਹ ਦੀ ਬਾਣੀ ਜਿਸ ਰਾਗ ਦੇ ਵਿੱਚ ਹੈ, ਫਿਰ ਦੂਸਰੇ ਪਾਤਸ਼ਾਹ ਦੀ, ਫਿਰ ਤੀਸਰੇ ਪਾਤਸ਼ਾਹ ਦੀ, ਫਿਰ ਚੌਥੇ ਪਾਤਸ਼ਾਹ ਦੀ, ਫਿਰ ਪੰਚਮ ਪਾਤਸ਼ਾਹ ਦੀ, ਫਿਰ ਭਗਤਾਂ ਦੀ ਬਾਣੀ ਤਰਤੀਬ ਅਨੁਸਾਰ ਸਤਿਗੁਰੂ ਜੀ ਨੇ ਉਚਾਰਨ ਕੀਤੀ। ਕਿਉਂਕਿ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਜਦੋਂ ਸਰੂਪ ਸੰਪੂਰਨ ਕੀਤਾ ਹੈ, ਉਸ ਵੇਲੇ ਨਾਵੇਂ ਪਾਤਸ਼ਾਹ ਦੀ ਬਾਣੀ ਚੜ੍ਹਾਈ ਹੈ ਅਤੇ ਜਿਹੜਾ 31ਵਾਂ ਰਾਗ ਆ ਜੈਜਾਵੰਤੀ ਰਾਗ 1353 ਅੰਗ 'ਤੇ ਹੈ, ਉਹ ਕੇਵਲ ਨਾਵੇਂ ਪਾਤਸ਼ਾਹ ਦੀ ਬਾਣੀ ਹੈ। ਇਉਂ ਸਤਿਗੁਰੂ ਮਹਾਰਾਜ ਨੇ ਫਿਰ ਜਿੱਥੇ ਜਿੱਥੇ ਜਿਹੜੇ ਰਾਗਾਂ ਦੇ ਵਿੱਚ ਨਾਵੇਂ ਪਾਤਸ਼ਾਹ ਦੀ ਬਾਣੀ ਸੀ, ਉਹ ਦਸਮ ਪਾਤਸ਼ਾਹ ਨੇ ਚੜ੍ਹਾਈ ਹੈ। ਅੱਜ ਵੀ ਕਰਤਾਰਪੁਰੀ ਬੀੜ ਦੇ ਤੁਸੀਂ ਦਰਸ਼ਨ ਕਰੋ, ਮਹਾਰਾਜ ਪੰਚਮ ਪਾਤਸ਼ਾਹ ਨੇ ਰਾਗ ਮਾਲਾ ਲਿਖ ਕਰਕੇ 18-10-20 'ਤੇ ਸੰਪੂਰਨ ਭੋਗ ਪਾਇਆ, ਸਾਰੀ ਗੁਰਬਾਣੀ ਸੰਪੂਰਨ ਕੀਤੀ ਹੈ। ਫਿਰ ਭਾਈ ਬੰਨੋ ਜੋ ਉਸ ਵੇਲੇ ਕਲਮਾਂ ਦੀ ਸੇਵਾ, ਸ਼ਾਹੀ ਦੀ ਸੇਵਾ ਕਰ ਰਹੇ ਹੈ, ਕਾਗਜ਼ ਦੀ ਸੇਵਾ ਕਰ ਰਹੇ ਹੈ, ਸਤਿਗੁਰੂ ਜੀ ਨੇ ਭਾਈ ਬੰਨੋ ਜੋ ਉਸ ਵੇਲੇ ਲਾਹੌਰ ਦਾ ਘਿਓ ਦਾ ਵਪਾਰੀ ਸੀ, ਮਹਾਨ ਗੁਰਸਿੱਖ ਸੀ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਾਈ ਬੰਨੋ ਨੂੰ ਹੁਕਮ ਕੀਤਾ ਕਿ ਜਾਓ ਤੁਸੀਂ ਇਸ ਸਰੂਪ ਦੀ ਜਿਲਤ ਬਣਵਾ ਕੇ ਲਿਆਓ। ਉਦੋਂ ਜਿਲਤ ਦਾ ਕੰਮ ਕੇਵਲ ਲਾਹੌਰ 'ਚ ਹੁੰਦਾ ਸੀ। ਭਾਈ ਗੁਰਦਾਸ ਜੀ ਸਤਿਗੁਰੂ ਜੀ ਨੇ ਲਿਖਾਰੀ ਲਾਏ ਸਨ। ਭਾਈ ਗੁਰਦਾਸ ਜੀ ਦੀ ਵੀ ਬਾਣੀ ਸਤਿਗੁਰੂ ਮਹਾਰਾਜ ਨੇ ਮੰਗਵਾਈ ਸੀ ਕਿ ਭਾਈ ਗੁਰਦਾਸ ਜੀ ਤੁਹਾਡੀ ਬਾਣੀ ਵੀ ਚੜ੍ਹਾ ਦੇਈਏ, ਪਰ ਭਾਈ ਗੁਰਦਾਸ ਜੀ ਨੇ ਨਿਮਰਤਾ ਵਿਖਾਈ। ਮਹਾਰਾਜ ਨੇ 3 ਵਾਰ ਕਿਹਾ, 3 ਵਾਰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਮਾਲਕ ਉੱਚੀ ਥਾਂ ਬੈਠਦਾ, ਸੇਵਕ ਨੀਵੀਂ ਥਾਂ ਬੈਠਦਾ, ਮਹਾਰਾਜ ਤੁਸੀਂ ਮਾਲਕ ਹੋ, ਅਸੀਂ ਸੇਵਕ ਹਾਂ। ਮਹਾਰਾਜ ਦੂਸਰੀ ਵਾਰ ਕਹਿਣ ਲੱਗੇ, ਭਾਈ ਗੁਰਦਾਸ ਜੀ ਫਿਰ ਕਹਿਣ ਲੱਗੇ, ਮਹਾਰਾਜ ਤੁਸੀਂ ਸੂਰਜ ਹੋ, ਮੈਂ ਟਟਿਆਣੀ ਦੀ ਤਰ੍ਹਾਂ। ਸਤਿਗੁਰਾਂ ਨੇ ਤੀਸਰੀ ਵਾਰ ਕਿਹਾ, ਫਿਰ ਭਾਈ ਗੁਰਦਾਸ ਜੀ ਕਹਿੰਦੇ, ਮਹਾਰਾਜ ਤੁਸੀਂ ਪਰਮੇਸ਼ਰ ਸਰੂਪ ਹੋ, ਅਸੀਂ ਤੁਹਾਡੇ ਸੇਵਕ ਅਣਜਾਣ ਜੀਵ ਹਾਂ, ਬਰਾਬਰਤਾ ਨਹੀਂ ਹੋ ਆਉਂਦੀ। ਮਹਾਰਾਜ ਬੜੇ ਪ੍ਰਸੰਨ ਹੋਏ। ਫਿਰ ਮਹਾਰਾਜ ਨੇ ਵਰ ਦਿੱਤਾ, ਭਾਈ ਗੁਰਦਾਸ ਤੇਰੀ ਬਾਣੀ ਗੁਰਬਾਣੀ ਦੀ ਕੁੰਜੀ ਹੈ, ਜਿਵੇਂ ਜਿੰਦਰਾ ਬੰਦ ਹੋਵੇ, ਕੁੰਜੀ ਤੋਂ ਬਿਨਾਂ, ਚਾਬੀ ਤੋਂ ਬਿਨਾਂ ਨਹੀਂ ਖੁੱਲਦਾ, ਇਵੇਂ ਗੁਰਬਾਣੀ ਦੇ ਜਿਹੜੇ ਗੁੱਝੇ ਭੇਦ ਨੇ, ਤੇਰੀਆਂ ਵਾਰਾਂ ਅਤੇ ਕਵਿਤ ਪੜ੍ਹ ਕੇ ਗੁਰਸਿੱਖਾਂ ਨੂੰ ਉਹਨਾਂ ਦੀ ਸਮਝ ਆਇਆ ਕਰੇਗੀ, ਤੇਰੀ ਬਾਣੀ ਵੀ ਫਲਦਾਇਕ ਹੋਵੇਗੀ। ਭਾਈ ਬੰਨੋ ਬੜਾ ਤੇਜ਼ ਲਿਖਾਰੀ ਸੀ। ਉਹਨਾਂ ਨੇ ਲਾਹੌਰ ਦੇ ਰਸਤੇ ਵਿੱਚ ਜਾਂਦਿਆਂ ਜਾਂਦਿਆਂ ਨਾਲ ਜਿਹੜੇ ਸਾਥੀ ਸਨ, ਉਹਨਾਂ ਨੂੰ ਗੁਰਸਿੱਖਾਂ ਨੂੰ ਨਾਲ ਲੈ ਕੇ ਪੱਤਰਿਆਂ ਦਾ ਉਤਾਰਾ ਕਰਕੇ, ਆਉਂਦਿਆਂ ਜਾਂਦਿਆਂ ਸਾਰੇ ਸਰੂਪ ਦਾ ਉਤਾਰਾ ਕਰਕੇ ਇੱਕ ਬੀੜ ਹੋਰ ਤਿਆਰ ਕਰ ਲਈ ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਦੇ ਵਿੱਚ ਦੋਵਾਂ ਸਰੂਪਾਂ ਦੀ ਜਿਲਤ ਬਣਵਾ ਕੇ ਲਿਆਏ। ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿਣ ਲੱਗੇ, ਮਹਾਰਾਜ ਆਪ ਜੀ ਦੀ ਕਿਰਪਾ ਨਾਲ ਅਸੀਂ ਇੱਕ ਸਰੂਪ ਹੋਰ ਤਿਆਰ ਕਰ ਲਿਆ, ਪਰ ਜਿਹੜੀ ਸ੍ਰੀ ਗੁਰਬਾਣੀ ਸੀ ਉਹ ਸਤਿਗੁਰੂ ਜੀ ਨੇ ਆਪ ਲਿਖਵਾਈ ਹੈ। ਜਿੰਨੇ ਵੀ ਧਾਰਮਿਕ ਗ੍ਰੰਥ ਨੇ, ਭਾਵੇਂ ਕੁਰਾਨ ਹੈ, ਉਹ ਮੁਹੰਮਦ ਸਾਹਿਬ ਦੇ ਸੰਸਾਰ 'ਚ ਜਾਣ ਤੋਂ ਬਾਅਦ 'ਚ ਉਹਨਾਂ ਦੇ ਸੇਵਕਾਂ ਵੱਲੋਂ ਲਿਖਾਈ ਹੈ, ਭਾਵੇਂ ਗੁਰਸੰਗਾ ਜੀ ਕ੍ਰਿਸਚਨਾਂ ਦਾ ਗ੍ਰੰਥ ਹੈ, ਉਹ ਵੀ ਈਸਾ ਜੀ ਦੇ ਜਾਣ ਤੋਂ ਬਾਅਦ ਉਹਨਾਂ ਦੇ ਚੇਲਿਆਂ ਨੇ ਲਿਖਵਾਏ ਹੈ। ਭਾਵੇਂ ਗੀਤਾ ਹੈ, ਸ੍ਰੀ ਕ੍ਰਿਸ਼ਨ ਜੀ ਦੇ ਜਾਣ ਤੋਂ ਬਹੁਤ ਲੰਮਾ ਸਮਾਂ ਬਾਅਦ 'ਚ ਲਿਖੀ ਗਈ ਹੈ, ਪਰ ਸਤਿਗੁਰੂ ਜੀ ਨੇ ਆਪ ਆਪਣੇ ਹੁੰਦਿਆਂ ਹੋਇਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਆਪ ਹੱਥੀਂ ਲਿਖਵਾਇਆ। ਜਿੱਥੇ ਆਪਾਂ ਵੇਖਦੇ ਹਾਂ, ਜਿਵੇਂ ਰਾਗੀ ਸਿੰਘ ਆਸਾ ਜੀ ਦੀ ਵਾਰ ਪੜ੍ਹਦੇ ਆ ਤਾਂ ਅਖੀਰ ਦੇ ਵਿੱਚ ਸ਼ੁੱਧ ਸ਼ਬਦ ਬੋਲਦੇ ਆ, ਕਈ ਥਾਂ ਸ਼ੁੱਧ ਕੀਤੇ ਆਉਂਦਾ। ਮਹਾਰਾਜ ਦਾ ਲਿਖਣ ਦਾ ਭਾਵ ਆ, ਭਾਈ ਇਹ ਗੁਰਬਾਣੀ ਸ਼ੁੱਧ ਹੈ, ਇਹਦੇ ਵਿੱਚ ਤੁਹਾਨੂੰ ਕੋਈ ਲਗਾਂ ਮਾਤਰਾਂ ਦਾ ਜਾਂ ਬਿੰਦੀਆਂ ਬੁੱਧੀਆਂ ਲਾਉਣ ਦਾ ਕੋਈ ਹੱਕ ਨਹੀਂ, ਇਹ ਸਾਰੀ ਬਾਣੀ ਸ਼ੁੱਧ ਹੈ, ਸ਼ੁੱਧ ਕੀਤੀ ਹੋਈ ਹੈ, ਕਿਸੇ ਨੂੰ ਹੱਕ ਨਹੀਂ ਕੋਈ ਕਵੇ ਵੀ ਇਹਦੇ ਵਿੱਚ ਮਿਲਾਵਟ ਹੈ ਅਤੇ ਅਸੀਂ ਸ਼ੁੱਧ ਕਰ ਦਈਏ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਸਾਹਮਣੇ ਜਦੋਂ ਦੋ ਸਰੂਪ ਆਏ ਹੈ ਤਾਂ ਮਹਾਰਾਜ ਵੇਖ ਕੇ ਕਹਿਣ ਲੱਗੇ, ਭਾਈ ਬੰਨੋ ਇਹ ਚੰਗਾ ਨਹੀਂ ਕੀਤਾ, ਤੈਂ ਆਗਿਆ ਤੋਂ ਬਿਨਾਂ ਤਾਂ ਉਤਾਰਾ ਕੀਤਾ। ਜਦੋਂ ਮਹਾਰਾਜ ਨੇ ਵੇਖਿਆ ਸਰੂਪ ਖੋਲ੍ਹ ਕੇ ਤਾਂ ਭਾਈ ਬੰਨੋ ਨੇ ਜਿਹੜੀ ਪ੍ਰਾਣ ਸੰਗਲੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਿਵ ਨਾਵ ਰਾਜੇ ਪ੍ਰਥਾਏ ਉਚਾਰੀ ਸੀ, ਮਹਾਰਾਜ ਨੇ ਉਹ ਬਾਣੀ 'ਚ ਚੜ੍ਹਾਈ ਨਹੀਂ ਸੀ, ਇਤਿਹਾਸਕ ਬਚਨ ਸਨ, ਉਹ ਪ੍ਰਾਣ ਸੰਗਲੀ ਵੀ ਵਿੱਚ ਚੜ੍ਹਾ ਦਿੱਤੀ ਹੈ। ਭਗਤ ਸੂਰਦਾਸ ਜੀ ਦੀ ਕੇਵਲ ਇੱਕੋ ਤੁੱਕ ਹੈ, 15 ਭਗਤਾਂ ਦੇ ਵਿੱਚੋਂ ਇੱਕ ਭਗਤ ਨੇ ਭਗਤ ਸੂਰਦਾਸ ਜੀ, ਸਾਰੰਗ ਰਾਗ 'ਚ ਉਹਨਾਂ ਦੀ ਬਾਣੀ ਦੀ ਤੁੱਕ ਹੈ, ਅਤੇ ਭਗਤ ਸੂਰਦਾਸ ਜੀ ਦੀ ਉਹ ਸੁਰ ਤੁੱਕ ਹੈ, ਸਾਡ ਮਨ ਹਰ ਬਿਮੁੱਖਣ ਕੋ ਸੰਗ, ਕੇਵਲ ਇੰਨੀ ਤੁੱਕ ਮਹਾਰਾਜ ਨੇ ਗੁਰਬਾਣੀ 'ਚ ਚੜ੍ਹਾਈ ਸੀ। ਇਹਦੇ ਪਿੱਛੇ ਵੀ ਇੱਕ ਇਤਿਹਾਸ ਦਾ ਅਲੌਕਿਕ ਪ੍ਰਸੰਗ ਹੈ, ਪਰ ਭਾਈ ਬੰਨੋ ਨੇ ਪੂਰਾ ਸ਼ਬਦ ਚੜ੍ਹਾ ਦਿੱਤਾ। ਫਿਰ ਸਿਆਹੀ ਦੀ ਵਿਧੀ ਆਦਿਕ ਹੋਰ ਕੁਝ ਬਾਤ ਘਾਟ ਕੀਤੀ ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੇਖ ਕਰਕੇ ਬਚਨ ਕਰ ਦਿੱਤਾ, ਭਾਈ ਬੰਨੋ ਇਹ ਖਾਰੀ ਬੀੜ ਹੈ, ਜਿਵੇਂ ਸਮੁੰਦਰ ਦਾ ਪਾਣੀ ਹੁੰਦਾ ਹੈ, ਪਾਣੀ ਤਾਂ ਬੜਾ ਹੈ ਪਰ ਖਾਰਾ, ਕਿਸੇ ਦੀ ਪਿਆਸ ਨਹੀਂ ਬੁਝਾ ਸਕਦਾ, ਜਿਹੜਾ ਪੀਵੇਗਾ ਉਹ ਬਿਮਾਰ ਹੋ ਜਾਵੇਗਾ, ਉਲਟੀਆਂ ਲੱਗ ਜਾਣਗੀਆਂ, ਮੌਤ ਵੀ ਹੋ ਸਕਦੀ ਹੈ, ਤੇਰੀ ਬੀੜ ਦਾ ਕੋਈ ਸਿੱਖ ਦਰਸ਼ਨ ਨਹੀਂ ਕਰੇਗਾ, ਤੇਰੀ ਬੀੜ ਖਾਰੀ ਹੈ ਕਿਉਂਕਿ ਇਹਦੇ ਵਿੱਚ ਮਿਲਾਵਟ ਆਗਿਆ ਤੋਂ ਬਿਨਾਂ ਹੈ। ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਪਾਵਨ ਸਰੂਪ ਸੀ, ਮਹਾਰਾਜ ਨੇ ਵੇਖੋ ਕਿੰਨਾ ਸਤਿਕਾਰ, ਪੋਥੀਆਂ ਲਿਆਉਣ ਦਾ ਵੀ ਜ਼ਿਕਰ ਆਉਂਦਾ ਬਾਬੇ ਮੋਹਨ ਤੋਂ, ਗੋਇੰਦਵਾਲ ਤੋਂ, ਉਦੋਂ ਵੀ ਸਤਿਗੁਰੂ ਆਪ ਚੌਰ ਕਰਦੇ ਲੈ ਕੇ ਆਏ, ਅਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਸ ਵੇਲੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸੰਪਾਦਨਾ ਕੀਤੀ, ਉਦੋਂ ਪਹਿਲਾਂ ਪ੍ਰਕਾਸ਼ ਕਰਨ ਲਈ ਪ੍ਰਕਾਸ਼ ਅਸਥਾਨ ਤਿਆਰ ਕਰਵਾਇਆ। ਇਹ ਨਹੀਂ ਵੀ ਸਤਿਗੁਰੂ ਮਹਾਰਾਜ ਨੇ ਕਿਤੇ ਕੋਈ ਬਾਥਰੂਮਾਂ ਕੋਲ ਛੋਟਾ ਜਿਹਾ ਕੋਈ ਚਕੋਰ ਜੀ ਕਮਰਾ ਬਣਾਇਆ ਹੋਵੇ, ਉੱਥੇ ਪ੍ਰਕਾਸ਼ ਕਰ ਲੈਂਦੇ ਆ ਲੋਕ, ਸਤਿਕਾਰ ਨਹੀਂ, ਕੋਈ ਪੌੜੀਆਂ ਥੱਲੇ ਛੋਟੀ ਜਿਹੀ ਜਗ੍ਹਾ ਬਣਾ ਲਈ ਉੱਥੇ ਕਮਾ ਲਿਆ, ਨਹੀਂ। ਸਤਿਗੁਰੂ ਜੀ ਨੇ ਵੇਖੋ ਦੁਨੀਆਂ ਦੇ ਵਿੱਚੋਂ ਵਿਲੱਖਣ ਸਥਾਨ ਬਣਾਇਆ, ਜਿਹਦੇ ਬਾਬਤ ਗੁਰਬਾਣੀ ਵੀ ਕਹਿੰਦੀ ਹੈ, ਡਿੱਠੇ ਸੱਭੇ ਥਾਬ ਨਹੀਂ ਤੁਦ ਜਿਹੇ ਆ, ਗੁਰਬਾਣੀ ਦਾ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨ ਲਈ ਦੁਨੀਆਂ 'ਚ ਇਹੋ ਜਿਹਾ ਕਿਤੇ ਘਰ ਨਹੀਂ ਹੈ। ਇਹੋ ਜਿਹਾ ਸੁੰਦਰ ਪ੍ਰਕਾਸ਼ ਸਥਾਨ ਬਣਾਇਆ। ਫਿਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਦੱਸਿਆ ਵੀ ਸਰੂਪ ਲਿਜਾਣਾ ਕਿਵੇਂ ਆ, ਲਿਆਉਣਾ ਕਿਵੇਂ ਆ। ਬਾਬਾ ਬੁੱਢਾ ਜੀ ਦੇ ਸੀਸ ਤੇ ਸਰੂਪ ਮਹਾਰਾਜ ਸੱਚੇ ਪਾਤਸ਼ਾਹ ਨੇ ਸੁਭਾਏ ਮਾਨ ਕੀਤਾ, ਇਹ ਵੀ ਜ਼ਿਕਰ ਆਉਂਦਾ ਮਹਾਰਾਜ ਪ੍ਰਕਾਸ਼ ਤੋਂ ਪੂਰਵ ਦੀ ਰਾਤ ਇਹ ਵਿਚਾਰ ਕਰਦੇ ਹੈ ਕਿ ਸਤਿਗੁਰੂ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਵਿੱਚ ਕਿਹਨੂੰ ਲਾਇਆ ਜਾਵੇ। ਇਹ ਵੀ ਇਤਿਹਾਸ ਵਿੱਚ ਜ਼ਿਕਰ ਆਉਂਦਾ ਕਿ ਸਤਿਗੁਰੂ ਜੀ ਨੇ ਨਿਗਾਹ ਮਾਰੀ, ਵੇਖਿਆ ਬੇਦੀ ਭੱਲੇ ਤੇਹਣ ਕੁਲਕੇ ਜੇ ਅਵਤੰਸ, ਮਹਾਰਾਜ ਨੇ ਵੇਖਿਆ ਵੀ ਬੇਦੀਆਂ ਦੇ ਕੁਲ ਦੇ ਵੀ, ਤ੍ਰੇਹਣਾਂ ਦੀ ਕੁਲ ਦੇ ਵੀ, ਭੱਲਿਆਂ ਦੀ ਕੁਲ ਦੇ ਵੀ, ਸਤਿਗੁਰਾਂ ਦੇ ਸਾਹਿਬਜ਼ਾਦੇ ਬੈਠੇ ਆ। ਮਹਾਰਾਜ ਨੇ ਵੇਖਿਆ ਕਿ ਸੋਢੀ ਜੇ ਕੁਲਕੇ ਅਵਤੰਸ, ਜੇ ਸੋਢੀਆਂ ਦੇ ਵੀ ਸਾਡੇ ਜਿਹੜੇ ਸਾਹਿਬਜ਼ਾਦੇ ਉਹ ਵੀ ਬੈਠੇ ਆ, ਜੇ ਇਹਨਾਂ ਨੂੰ ਸੇਵਾ ਚਲਾਉਣੇ ਆ। ਮਹਾਰਾਜ ਕਹਿੰਦੇ ਇਹਨਾਂ ਨੇ ਸੇਵਾ ਨਹੀਂ ਕਰਨੀ ਕਿਉਂਕਿ ਨਿਜ ਕੁਲ ਕੋਈ ਇਨ ਕੋ ਅਹੰਕਾਰ ਆ, ਕਰ ਨਾ ਸਕੈ ਸੇਵ ਉਧਾਰ ਆ, ਇਹਨਾਂ ਨੂੰ ਆਪਣੀ ਕੁਲ ਦੀ ਹੋਮ ਹੈ ਵੀ ਅਸੀਂ ਵੱਡੇ ਹਾਂ, ਸੇਵਾ ਨਹੀਂ ਕਰਨਗੇ। ਫਿਰ ਸੇਵਾ ਬਾਬਤ ਮਹਾਰਾਜ ਨੇ ਵੇਖਿਆ ਵੀ ਸੇਵਕ ਹੀ ਭਲਾ ਹੈ, ਤੇ ਸੇਵਕਾਂ ਚੋਂ ਸਭ ਤੋਂ ਸ਼੍ਰੋਮਣੀ ਸੇਵਕ ਧੰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੀ, ਜਿਨ੍ਹਾਂ ਦੀ ਉਸ ਵੇਲੇ ਇਤਿਹਾਸਕ ਵਚਨ ਹੈ ਕਿ 98 ਸਾਲ ਸਰੀਰ ਦੀ ਉਮਰ ਸੀ। ਗੁਰੂ ਨਾਨਕ ਸਾਹਿਬ ਤੋਂ ਲੈ ਕਰਕੇ ਦਰਸ਼ਨ ਕਰਦੇ ਆ ਰਹੇ ਹੈ ਅਤੇ ਗੁਰੂ ਅੰਗਦ ਸਾਹਿਬ ਤੋਂ ਗੁਰਿਆਈ ਦਾ ਤਿਲਕ ਦਿੰਦੇ ਆ ਰਹੇ ਹੈ। ਉਹ ਮਹਾਨ ਪੂਰਨ ਬ੍ਰਹਮ ਗਿਆਨੀ ਗੁਰਸਿੱਖ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਵੱਲ ਵੇਖ ਕੇ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਉਹ ਸੇਵਕ ਕੀ ਬਸਤ ਸਦੀਵਾ, ਇਹ ਸਦੀਵ ਕਾਲ ਲਈ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਸੇਵਾ ਹੈ ਇਹ ਸੇਵਕਾਂ ਦੀ ਹੈ, ਸੇਵਕ ਸੇਵਾ ਕਰਨਗੇ। ਬਾਬਾ ਬੁੱਢਾ ਜੀ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਿਚਾਰ ਕਰਕੇ ਹੈੱਡ ਗ੍ਰੰਥੀ ਬਣਾਏ ਆ ਪਹਿਲੇ, ਜਿੱਥੇ ਅੱਜ ਪਹਿਲਾ ਪ੍ਰਕਾਸ਼ ਗੁਰਪੁਰਬ ਹੈ ਉੱਥੇ ਅੱਜ ਗ੍ਰੰਥੀ ਪਦਵੀ ਦਾ ਵੀ ਜਨਮ ਹੋਇਆ। ਅੱਜ ਦੇ ਦਿਨ ਪਹਿਲੇ ਗ੍ਰੰਥੀ ਹੈੱਡ ਗ੍ਰੰਥੀ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੂੰ ਮਹਾਰਾਜ ਨੇ ਸਥਾਪਿਤ ਕੀਤਾ। ਜਿਸ ਵੇਲੇ ਸਤਿਗੁਰੂ ਜੀ ਦਾ ਸਰੂਪ ਲੈ ਕੇ ਜਾ ਰਹੇ ਹੈ, ਅੱਗੇ ਅੱਗੇ ਵਾਜੇ ਵੱਜ ਰਹੇ ਹੈ, ਢੋਲ ਵੱਜ ਰਹੇ ਹੈ, ਸੰਖ ਵੱਜ ਰਹੇ ਹੈ, ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਨੇ ਆਪ ਗੁਰਤਾ ਗੱਦੀ ਦੇ ਮਾਲਕ ਹੁੰਦਿਆਂ ਹੋਇਆਂ ਚੌਰ ਪਕੜਿਆ, ਬਾਬਾ ਬੁੱਢਾ ਸਾਹਿਬ ਜੀ ਦੇ ਸੀਸ ਤੇ ਸਰੂਪ ਸੁਸ਼ੋਭਿਤ ਕੀਤਾ। ਇਹ ਗ੍ਰੰਥੀ ਨੂੰ ਸਤਿਕਾਰ ਦਿੱਤਾ ਮਹਾਰਾਜ ਨੇ, ਆਪਣੇ ਨਾਲੋਂ ਵੱਡਾ ਮਾਣ ਤੇ ਵੱਡਾ ਸਤਿਕਾਰ ਦਿੱਤਾ। ਅੱਜ ਆਪਾਂ ਆਲੇ ਦੁਆਲੇ ਦੇਖੀਏ, ਕਹਿ ਤਾਂ ਦਿੰਦੇ ਹਾਂ ਗੁਰੂ ਕੇ ਵਜ਼ੀਰ, ਪਰ ਗੁਰੂ ਕੇ ਵਜ਼ੀਰਾਂ ਦੀ ਅਸੀਂ ਹਾਲਤ ਕੀ ਕੀਤੀ ਹੋਈ ਉਹ ਵੇਖਣ ਵਾਲੀ ਆ। ਗੁਰੂ ਘਰਾਂ 'ਚ ਕਿਤੇ 2000 ਤਨਖਾਹ, ਕਿਤੇ 5000 ਤਨਖਾਹ, ਉਹ ਬੱਚੇ ਪਾਲਣ ਕਿ ਦਵਾਈਆਂ ਲਿਆਉਣ, ਕਿ ਬੱਚਿਆਂ ਦੀ ਪਾਲਣ ਪੋਸ਼ਣ ਕਰਨ। ਕਹਿੰਦੇ ਜੀ ਇਹਨਾਂ ਨੂੰ ਤਾਂ ਲੰਗਰ ਪਾਣੀ ਗੁਰੂ ਘਰੋਂ ਹੀ ਮਿਲ ਜਾਂਦਾ ਹੈ, ਇਹਨਾਂ ਦਾ ਕਿਹੜਾ ਖਰਚਾ। ਅੱਜ ਦੇ ਸਮੇਂ ਦੇ ਵਿੱਚ ਹਰ ਘਰ ਦੇ ਵਿੱਚ 1000 ਰੁਪਈਆ ਰੋਜ਼ ਦਾ ਖਰਚਾ ਹੈ ਆਮ ਨੋਰਮਲ ਘਰਾਂ 'ਚ, ਅਤੇ ਕੀ ਗੱਲ ਗ੍ਰੰਥੀ ਸਿੰਘ ਕਿਸੇ ਹੋਰ ਗ੍ਰਹਿ ਤੋਂ ਆਏ ਜਾਂ ਰਾਗੀ ਸਿੰਘ ਕਿਸੇ ਹੋਰ ਗ੍ਰਹਿ ਤੋਂ ਆਏ ਆ। ਅਸੀਂ ਹੋਰਾਂ ਨੂੰ ਬਹੁਤ ਖਵਾ ਰਿਹਾ, ਜਿਨ੍ਹਾਂ ਨੇ ਸਾਨੂੰ ਕੁੱਟਿਆ ਲੁੱਟਿਆ ਮਾਰਿਆ ਉਹਨਾਂ ਦੇ ਖਾਤਰ ਅਸੀਂ ਲੰਗਰ ਬਹੁਤ ਲਾ ਲਏ ਆ। ਜਿਨ੍ਹਾਂ ਨੇ ਸਾਡੇ ਲੋਕ ਦੇ ਵਿੱਚ ਸਾਡੇ ਸਮਾਜਿਕ ਕਾਰਜਾਂ ਦੇ ਵਿੱਚ ਵੀ ਅੱਗੇ ਹੋ ਕੇ ਅਰਦਾਸਾਂ ਕਰਨੀਆਂ, ਜਿਨ੍ਹਾਂ ਨੇ ਸਾਡੇ ਮਰਨੇ ਪਰਨੇ ਜਨਮ ਤੇ ਵਿਆਹ ਤੇ ਅੱਗੇ ਹੋ ਕੇ ਸਾਰੇ ਕਾਰਜ ਕਰਨੇ ਹੈ, ਤੇ ਜਿਨ੍ਹਾਂ ਨੇ ਸਾਡੇ ਪ੍ਰਲੋਕ ਸਵਾਰਨ ਲਈ ਵੀ ਬੇਨਤੀਆਂ ਕਰਨੀਆਂ, ਉਹਨਾਂ ਦਾ ਜੀਵਨ ਵੇਖੋ, ਉਹਨਾਂ ਦਾ ਜੀਵਨ ਸਵਾਰੀ ਹੈ। ਹੁਣ ਲੋੜ ਹੈ ਗ੍ਰੰਥੀਆਂ ਸਿੰਘਾਂ ਨੂੰ, ਰਾਗੀਆਂ ਸਿੰਘਾਂ ਨੂੰ, ਗੁਰੂ ਘਰ ਦੇ ਸੇਵਕਾਂ ਨੂੰ, ਭਾਵੇਂ ਢਾਡੀ ਹੈ, ਭਾਵੇਂ ਕਵੀਸਰ ਹੈ, ਭਾਵੇਂ ਕੋਈ ਗੁਰੂ ਘਰ ਦਾ ਸੇਵਾਦਾਰ ਹੈ, ਵੇਖੋ ਉਹਦਾ ਮਕਾਨ ਕਿਹੋ ਜਿਹਾ। ਮਕਾਨ ਬਣਾਉਣ ਦੀ ਲੋੜ ਹੈ, ਉੱਥੇ ਸਹਾਇਤਾ ਕਰੋ, ਉੱਥੇ ਦਸਵੰਧ ਦਿਓ। ਉਹਦੇ ਬੱਚਿਆਂ ਨੂੰ ਲੋੜ ਹੈ, ਉੱਥੇ ਦਸਵੰਧ ਦਿਓ। ਸੇਵ ਕਰੀਏ ਨਹੀਂ ਕੀ ਭਾਵਤ, ਅਰ ਔਰ ਕੀ ਸੇਵ ਨਾ ਸੁਹਾਤ, ਜੀ ਕੋ ਦਾਨ ਦਿਓ ਇਹ ਨਹੀਂ ਕੋ ਭਲਾ ਹੋ, ਔਰ ਕੋ ਦਾਨ ਨਾ ਲਾਗਤ ਨਿਕੋ। ਅਰਬਾਂ ਖਰਬਾਂ ਦਸਵੰਧ ਸਾਡਾ ਹੋਰ ਲੋਕਾਂ ਤੇ ਖਰਚ ਹੋ ਰਿਹਾ, ਹੋਰ ਧਰਮਾਂ ਤੇ ਦੇਸਾਂ ਵਿਦੇਸਾਂ 'ਚ ਖਰਚ ਹੋ ਰਿਹਾ। ਲੋੜ ਹੈ ਭਾਈ ਸਿੱਖੀ ਤੇ ਖਰਚ ਕਰੀਏ, ਜਿਨ੍ਹਾਂ ਨੇ ਸਾਡਾ ਪ੍ਰਚਾਰ ਕਰਨਾ, ਉਹਨਾਂ ਨੂੰ ਫਿਕਰ ਨਾ ਹੋਵੇ ਕਿ ਮੇਰੇ ਬੱਚਿਆਂ ਦੀ ਫੀਸ ਭਰਨ ਵਾਲੀ ਹੈ, ਉਹਨਾਂ ਨੂੰ ਫਿਕਰ ਨਾ ਹੋਵੇ ਕਿ ਸ਼ਾਮ ਦੇ ਪ੍ਰਸ਼ਾਦੇ ਵਾਸਤੇ, ਉਹ ਬੇਫਿਕਰ ਹੋ ਕੇ ਪ੍ਰਚਾਰ ਕਰਨ। ਅੱਜ ਲੋੜ ਹੈ ਸਾਨੂੰ ਇਸ ਪਾਸੇ ਧਿਆਨ ਦੇਣ ਦੀ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੂੰ ਮਾਣ ਦਿੱਤਾ। ਸੱਚਖੰਡ ਵਿਖੇ ਕੀਰਤਨ ਚੱਲ ਰਿਹਾ ਸੀ, ਆਸਾ ਕੀ ਵਾਰ ਦਾ ਜਦੋਂ ਭੋਗ ਪਿਆ, ਬਾਬਾ ਬੁੱਢਾ ਜੀ ਨੇ ਸਰੂਪ ਪੀੜਾ ਸਾਹਿਬ ਤੇ ਸੁਸ਼ੋਭਿਤ ਕੀਤਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਬਚਨ ਕੀਤਾ, ਬੁੱਢਾ ਸਾਹਿਬ ਖੋਲੋ ਗ੍ਰੰਥ ਲਿਹੋ ਆਵਾਜ਼ ਸੁਣੈ ਸਭ ਪੰਥ, ਅਦਬ ਸਹਿਤ ਬੁੱਢਾ ਗ੍ਰੰਥ ਕੋ ਖੋਲਾ, ਲੇ ਆਵਾਜ਼ ਮੁਖ ਤੇ ਬੋਲਾ, ਕੀ ਆਵਾਜ਼ਾ ਆਇਆ ਸੂਹੀ ਮਹੱਲਾ ਪੰਜਵਾ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਪਹਿਲਾ ਹੁਕਮਨਾਮਾ ਦੇਖੋ ਕਿੱਡੀ ਵਿਲੱਖਣ ਗੱਲ, ਜਿਸ ਗੁਰੂ ਨੇ ਉਹ ਬਾਣੀ ਉਚਾਰੀ ਮੁੱਖੋਂ, ਉਹ ਗੁਰੂ ਅੱਗੇ ਬੈਠ ਕੇ ਉਹੋ ਹੀ ਹੁਕਮਨਾਮਾ ਸੁਣ ਰਿਹਾ ਹੱਥ ਜੋੜ ਕੇ। ਇਹ ਵੀ ਵਿਲੱਖਣ ਗੱਲ ਹੈ ਨਾ, ਜਿਹੜਾ ਹੁਕਮ ਗੁਰੂ ਦੇ ਹਿਰਦੇ ਤੋਂ ਪ੍ਰਗਟ ਹੋ ਕੇ ਮੁੱਖ ਰਾਹੀਂ ਸੰਸਾਰ 'ਚ ਆਇਆ, ਉਹੀ ਹੁਕਮ ਸਤਿਗੁਰੂ ਜੀ ਨੇ ਸੁਣਨ ਦੀ ਜਾਚ ਸਿਖਾਈ ਭਾਈ, ਭਾਵੇਂ ਕੋਈ ਕਿੱਡਾ ਮਰਜ਼ੀ ਹੋਵੇ, ਸਤਿਗੁਰੂ ਦਾ ਹੁਕਮਨਾਮਾ ਸਰਵਣ ਕਰੋ ਜ਼ਰੂਰ, ਭਲਾ ਹੋਵੇਗਾ। ਇਤਿਹਾਸ ਕਹਿੰਦਾ ਫਿਰ ਸਤਿਗੁਰੂ ਜੀ ਦੇ ਹੁਕਮ ਨਾਲ ਬਾਬਾ ਬੁੱਢਾ ਜੀ ਨੇ ਪਹਿਲੇ ਪ੍ਰਕਾਸ਼ ਵੇਲੇ ਹੁਕਮਨਾਮੇ ਤੋਂ ਬਾਅਦ ਜਪਜੀ ਸਾਹਿਬ ਦਾ ਪਾਠ ਕੀਤਾ। ਫਿਰ ਵਿਚਾਰ ਹੋਈ ਮਹਾਰਾਜ ਸਾਮਾਂ ਨੂੰ ਸੁਖਾਸਨ ਕਿੱਥੇ ਕਰਨਾ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜਿੱਥੇ ਅਸੀਂ ਕਦੇ ਕਦੇ ਆਰਾਮ ਕਰਦੇ ਹਾਂ ਕੋਠਾ ਸਾਹਿਬ, ਕਿਉਂਕਿ ਗੁਰੂ ਕੇ ਮਹਿਲ ਸਤਿਗੁਰੂ ਦਾ ਨਿਵਾਸ, ਜਿੱਥੇ ਸਤਿਗੁਰੂ ਜੋਤ ਅੱਧੀ ਸਦੀ ਤੋਂ ਉੱਪਰ ਰਹੀ ਹੈ। ਗੁਰੂ ਕੇ ਮਹਿਲ ਸਤਿਗੁਰੂ ਦਾ ਨਿਵਾਸ ਸੀ, ਪਰ ਸਤਿਗੁਰੂ ਜਦੋਂ ਸੰਗਤਾਂ 'ਚ ਵਿਚਰਦੇ ਜਾਂ ਦੁਪਹਿਰ ਦੇ ਸਮੇਂ ਕਦੇ ਕਦੇ ਰਾਤਰੀ ਨੂੰ ਵੀ ਕੋਠਾ ਸਾਹਿਬ ਵਿਸਰਾਮ ਕਰਿਆ ਕਰਦੇ। ਮਹਾਰੇ ਕਹਿੰਦੇ ਨਵਾਂ ਪਲੰਗ ਲਿਆਓ, ਨਵੀਂ ਮਸ਼ਾਈ ਲਿਆਓ, ਗੁਰੂ ਗ੍ਰੰਥ ਸਾਹਿਬ ਜੀ ਦਾ ਸੁਖਾਸਨ ਪਾਲਕੀ ਵਿੱਚ ਲੈ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਕੋਠਾ ਸਾਹਿਬ ਲੈ ਕੇ ਜਾਇਆ ਜਾਵੇਗਾ ਅਤੇ ਉੱਥੇ ਸੁਖਾਸਨ ਕੀਤਾ ਜਾਣਾ, ਉੱਥੇ ਸਰੂਪ ਸਥਾਪਨ ਕੀਤਾ ਜਾਣਾ। ਬਾਬਾ ਬੁੱਢਾ ਜੀ ਕਹਿਣ ਲੱਗੇ ਮਹਾਰਾਜ ਫਿਰ ਆਪ ਜੀ ਦਾ ਪਲੰਗ ਬਰਾਬਰ ਲਵਾ ਦਈਏ, ਕਿਉਂਕਿ ਗੁਰੂ ਨੇ ਸਤਿਗੁਰੂ ਜੋਤ ਦੇ ਮਾਲਕ ਹੈ। ਪ੍ਰਤੱਖ ਹਰੀ ਨੇ ਧਰਨ ਗਗਨ ਨਵ ਖੰਡ ਮੈਂ ਜੋਤ ਸਵੈਰੂਪੀ ਰਹੇ ਹੋ ਭਰ ਭਨ ਮਥਲਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ। ਪ੍ਰਤੱਖ ਰੱਬ ਨੇ ਸਾਨੂੰ ਸਿਖਾ ਰਹੇ ਹੈ। ਬਾਬਾ ਜੀ ਨੂੰ ਮਹਾਰਾਜ ਕਹਿਣ ਲੱਗੇ ਬਾਬਾ ਜੀ ਨਹੀਂ, ਗੁਰਬਾਣੀ ਦੀ ਬਰਾਬਰਤਾ ਨਹੀਂ ਕਰ ਸਕਦੇ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੈ ਸੇਵਕ ਜਨ ਮਨ, ਪ੍ਰਤੱਖ ਗੁਰੂ ਨਿਸਤਾਰੇ। ਫਿਰ ਮਹਾਰਾਜ ਕਿੱਥੇ ਆਪ ਜੀ ਦਾ ਆਸਨ? ਮਹਾਰਾਜ ਕਹਿਣ ਲੱਗੇ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਲੰਗ ਹੈ ਉਹਦੇ ਥੱਲੇ ਵਸਾਈ ਕਰ ਦਿਓ, ਅਸੀਂ ਥੱਲੇ ਵਿਸ਼ਰਾਮ ਕਰਾਂਗੇ। ਸਤਿਮ ਪਾਤਸ਼ਾਹ ਦਾ ਵਚਨ ਇਤਿਹਾਸਕ ਜਿਨ ਪਾਇਆ ਤਾਂ ਬਣਾ ਬਾਣੀ ਧਾਰਾ ਜਾਣੋ ਸੋ ਨਾ ਸਿੱਖ ਹਮਾਰਾ। ਬਾਣੀ ਦਾ ਅਦਬ ਸਿਖਾਇਆ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਉਹ ਯਾਦ ਵਿੱਚ। ਅੱਜ ਭਾਵੇਂ ਬਹੁਤੇ ਸਿੱਖ ਭੁੱਲ ਗਏ ਹੈ, ਅਮੀਰੀ ਦੇ ਵਿੱਚ ਆ ਕੇ ਗੁਰੂ ਦੀ ਬਰਾਬਰਤਾ ਕਰਨ ਲੱਗ ਗਏ ਹੈ, ਪਰ ਉਹਨਾਂ ਨੂੰ ਬੇਨਤੀ ਆ ਕੇ ਤੁਸੀਂ ਅਕਾਲ ਤਖ਼ਤ ਸਾਹਿਬ ਕੋਠਾ ਸਾਹਿਬ ਦਰਸ਼ਨ ਕਰੋ, ਅੱਜ ਵੀ ਉਹ ਯਾਦ ਵਿੱਚ ਵਸਾਈ ਪਲੰਗ ਦੇ ਥੱਲੇ ਅੱਜ ਵੀ ਵਸਾਈ ਜਾਂਦੀ ਹੈ। ਆਪਾਂ ਵੇਖਦੇ ਹਾਂ ਗੁਰੂ ਘਰਾਂ 'ਚ ਕੁਰਸੀਆਂ ਲੱਗ ਗਈਆਂ, ਅਕਾਲ ਤਖ਼ਤ ਸਾਹਿਬ ਤੋਂ ਹੁਕਮਨਾਮੇ ਵੀ ਹੋਏ ਨੇ, ਗੁਰੂ ਦੇ ਬਰਾਬਰ ਕੁਰਸੀਆਂ ਸੋਫੇ ਸੈਟੀਆਂ ਲੱਗ ਚੁੱਕੀਆਂ, ਬੈਂਚ ਲੱਗ ਚੁੱਕੇ ਹੈ। ਉਹਨਾਂ ਨੂੰ ਬੇਨਤੀ ਹੈ ਹਰਿਮੰਦਰ ਸਾਹਿਬ ਆ ਕੇ ਵੇਖੋ ਕਿ ਜਿਹੜੇ ਲੋਕ ਹਰਿਮੰਦਰ ਸਾਹਿਬ ਆ ਕੇ ਬੈਠਦੇ ਆ ਕੀਰਤਨ ਸੁਣਦੇ ਆ, ਕਿਤੇ ਉਹਨਾਂ ਚੋਂ ਕਿਸੇ ਦੇ ਗੋਡੇ ਨਹੀਂ ਦੁਖਦੇ ਹੋਣਗੇ? ਅਕਾਲ ਤਖ਼ਤ ਸਾਹਿਬ ਕਿਤੇ ਲੱਗੇ ਹੋਏ ਆ, ਕੋਈ ਕੁਰਸੀ ਸੋਫਾ ਕੋਈ ਬੈਂਚ ਲੱਗਿਆ ਹੋਇਆ। ਆਹ ਮੰਜੀ ਸਾਹਿਬ ਦੀਵਾਨ ਹਾਲ 'ਚ ਹਜ਼ਾਰਾਂ ਲੱਖਾਂ ਸੰਗਤਾਂ ਬੈਠਦੀਆਂ, ਇੱਥੇ ਕਿਤੇ ਲੱਗਿਆ ਹੋਇਆ? ਪਰ ਕ੍ਰਿਸਚਨਾਂ ਦੇ ਧਰਮ ਦੇ ਪਿੱਛੇ ਲੱਗ ਕੇ, ਪੱਛਮੀ ਸੱਭਿਅਤਾ ਦੇ ਪਿੱਛੇ ਲੱਗ ਕੇ ਜਿੱਥੇ ਸਮਾਜ ਦੇ ਵਿੱਚ ਗਿਰਾਵਟਾਂ ਆ ਗਈਆਂ, ਉੱਥੇ ਧਰਮ ਦੇ ਖੇਤਰ 'ਚ ਵੀ ਲੋਕ ਉਹਨਾਂ ਦੀ ਰੀਸ ਕਰਨ ਲੱਗ ਗਏ ਆ। ਗੁਰੂ ਘਰਾਂ ਦੇ ਵਿੱਚ ਕੁਰਸੀਆਂ ਸੋਫੇ ਲਾਉਣੇ ਮਨ ਮਤ ਹੈ, ਗੁਰੂ ਦੀ ਬਰਾਬਰਤਾ ਕਦੇ ਵੀ ਨਾ ਕਰੋ, ਦੋਵੇਂ ਲੋਕਾਂ ਤੋਂ ਜਾਵੋਂਗੇ। ਗੁਰੂ ਅਮਰਦਾਸ ਜੀ ਦਾ ਇਤਿਹਾਸ ਕਹਿੰਦਾ ਤੁਰੇ ਜਾਂਦੇ ਆ ਗੁਰੂ ਅੰਗਦ ਦੇਵ ਜੀ ਦੇ ਬਰਾਬਰ, ਤੁਰਦਿਆਂ ਤੁਰਦਿਆਂ ਇੱਕ ਬਾਂਹ ਸਤਿਗੁਰੂ ਜੀ ਦੀ ਥੋੜ੍ਹਾ ਜਿਹਾ ਅੱਗੇ ਲੱਗ ਗਈ। ਜਦੋਂ ਆਪਾਂ ਬਾਂਹ ਹਿਲਾਉਂਦੇ ਹਾਂ ਨਾ ਤੁਰਦਿਆਂ ਹੋਏ ਹਾਂ, ਬਾਹਾਂ ਮਾਰਦੇ ਹਾਂ, ਇੱਕ ਬਾਂਹ ਅੱਗੇ ਥੋੜ੍ਹੀ ਜਿਹੀ ਲੰਘ ਗਈ ਹੈ, ਅਤੇ ਮਹਾਰਾਜ ਨੇ ਮੁੜ ਕੇ ਉਹ ਬਾਂਹ ਤੋਂ ਕੰਮ ਨਹੀਂ ਸੀ ਲਿਆ, ਵੀ ਇਹ ਮੇਰੇ ਗੁਰੂ ਤੋਂ ਅੱਗੇ ਲੰਘਣ ਦਾ ਯਤਨ ਕਰਦੀ ਹੈ। ਇਹ ਹੈ ਗੁਰੂ ਦਾ ਸਤਿਕਾਰ। ਕਦੇ ਵੀ ਗੁਰੂ ਦੇ ਬਰਾਬਰ, ਗੁਰੂ ਤੋਂ ਉੱਚਾ ਹੋ ਕੇ ਬੈਠਣ ਦਾ ਯਤਨ ਨਾ ਕਰੋ। ਜਿਹੜੇ ਕੋਈ ਬੈਠਦੇ ਆ ਭਾਈ, ਉਹਨਾਂ ਨੂੰ ਬੇਨਤੀ ਹੈ ਉਹ ਕਿਤੇ ਬਾਹਰ ਬੈਠ ਜਾਓ, ਕਿਤੇ ਪੌੜੀਆਂ 'ਚ ਬੈਠ ਜਾਓ, ਮੱਥਾ ਟੇਕ ਕੇ ਚਲੇ ਜਾਓ, ਪਰ ਗੁਰੂ ਦੀ ਨਾਰਾਜ਼ਗੀ ਨਾ ਲਓ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਅੱਜ ਦੇ ਦਿਨ ਭਾਦਰੋਂ ਸੁਦੀ ਏਕਮ 1661 ਨੂੰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਹਿਲਾ ਪ੍ਰਕਾਸ਼ ਕੀਤਾ। ਸਮੁੱਚੀਆਂ ਸੰਗਤਾਂ ਨੂੰ ਸਤਿਗੁਰੂ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਦੀ ਫੇਰ ਲੱਖ ਲੱਖ ਵਧਾਈ ਹੋਵੇ। ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਚ ਅਰਦਾਸ ਹੈ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗਰੀਬ ਨਿਵਾਜ, ਜਿਵੇਂ ਅੱਜ ਆਪ ਜੀ ਦਾ ਹਰਿਮੰਦਰ ਸਾਹਿਬ ਪਹਿਲਾ ਪ੍ਰਕਾਸ਼ ਹੋਇਆ, ਹਰ ਘਟ ਹਰ ਹਿਰਦੇ ਵਿੱਚ ਤੁਹਾਡਾ ਹਰਿਮੰਦਰ ਹੈ। ਹਰਿਮੰਦਰ ਇਹੋ ਸਰੀਰ ਹੈ ਮਹਾਰਾਜ, ਹਰਿਮੰਦਰ ਸਰੀਰ ਦੇ ਅੰਦਰ ਵੀ ਸਤਿਗੁਰ ਸ਼ਬਦ ਉਜਾਰੋ ਦੀਪਾ, ਕਿਰਪਾ ਕਰੋ ਸਾਰਿਆਂ ਦੇ ਅੰਦਰ ਸ਼ਬਦ ਦਾ ਦੀਵਾ ਪ੍ਰਗਟ ਹੋ ਜਾਵੇ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਰਿਆਂ ਦੇ ਅੰਦਰ ਸ਼ਬਦ ਦਾ ਪ੍ਰਕਾਸ਼ ਕਰਨ, ਸ਼ਬਦ ਦੀ ਸੋਝੀ ਬਖਸ਼ਣ, ਕਿਉਂਕਿ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿੱਤ ਜੜਾਓ, ਸ਼ਬਦ ਰਤਨ ਜਿੱਤ ਮਨ ਲਾਗਾ ਇਹੋ ਹੋਆ ਸਮਾਓ। ਗੁਰਬਾਣੀ ਜਿਹੜੀ ਹੈ ਮਹਾਰਾਜ ਕਹਿੰਦੇ ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਰਾਮ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਜਿਹੜੀ ਗੁਰਬਾਣੀ ਹੈ ਇਹ ਸਭ ਤੋਂ ਉੱਤਮ ਹੈ। ਫਿਰ ਭਾਈ ਗੁਰਦਾਸ ਜੀ ਕਹਿੰਦੇ ਜੈਸੇ ਤੋਂ ਸਕਲ ਨਿਧ ਪੂਰਨ ਸਮੁੰਦਰ ਵਿਖਾਏ, ਹੰਸ ਮਰਜੀਵਾ ਨੇਚਾ ਪ੍ਰਸਾਦ ਪਾਵਈ, ਜੈਸੇ ਪਰਬਤ ਹੀਰਾ ਮਾਣਕ ਪਾਰ ਸਿੱਧ ਖਨਵਾਰਾ ਖਨ ਜਗ ਵਿਖੇ ਪ੍ਰਗਟਾਵਈ, ਜੈਸੇ ਬਣ ਵਿਖੇ ਮਲਿਆਗਰ ਸੌਂਦਾ ਕਪੂਰ, ਸੋਧ ਕੈ ਸਵਾਸੀ ਸਵਾਸ ਵੇਸਾਵਈ, ਤੈਸੇ ਗੁਰਬਾਣੀ ਵਿਖੇ ਸਕਲ ਪਦਾਰਥ ਹੈ, ਜੋਈ ਜੋਈ ਖੋਜੈ ਸੋਈ ਸੋਈ ਨਿਭਜਾਵੇ। ਗੁਰਬਾਣੀ ਚ ਸਭ ਕੁਝ ਹੈ, ਗੁਰਬਾਣੀ ਦੇ ਲੜ ਲੱਗੀਏ, ਗੁਰੂ ਵਾਲੇ ਬਣੀਏ, ਗੁਰੂ ਕਾ ਅੰਮ੍ਰਿਤ ਛੱਕ ਕੇ ਗੁਰੂ ਕੇ ਜਹਾਜ਼ੇ ਚੜੀਏ। ਆਓ ਜੋ ਸਤਿਗੁਰੂ ਜੀ ਨੇ ਮੁੱਖ ਵਾਕ ਬਖਸ਼ੇ ਹੈ ਤਿਸ ਦੀ ਵਿਚਾਰ ਅੱਗੇ ਸਰਵਣ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਤਨਾਸਰੀ ਮਹੱਲਾ ਚੌਥਾ।
ਧੰਨ ਗੁਰੂ ਰਾਮਦਾਸ ਮਹਾਰਾਜ ਨੇ ਧਨਾਸਨੀ ਰਾਗਣੀ ਦੇ ਅੰਦਰ ਪਾਵਨ ਅੰਗ 669 ਤੇ ਇਹ ਪਾਵਨ ਸ਼ਬਦ ਜੋ ਸਤਿਗੁਰੂ ਦਾ ਉਚਾਰਨ ਕੀਤਾ ਹੈ, ਧੰਨ ਗੁਰੂ ਅਰਜਨ ਦੇਵ ਜੀ ਨੇ ਅੰਕਿਤ ਕੀਤਾ ਹੈ।
ਇਸ਼ਾ ਪੂਰਕ ਸਰਬ ਸੁਖ ਦਾਤਾ ਹਾਰ,
ਪਾਤਸ਼ਾਹ ਫਰਮਾਉਂਦੇ ਆ ਭਾਈ ਜਿਹੜਾ ਵਾਹਿਗੁਰੂ ਹੈ ਉਹਦਾ ਨਾਮ ਹੈ, ਉਹ ਇੱਛਾ ਪੂਰੀਆਂ ਕਰਨ ਵਾਲਾ ਹੈ। ਉਹ ਸਾਰੀਆਂ ਇੱਛਾ ਜੋ ਮਨੁੱਖ ਦੀਆਂ ਹੁੰਦੀਆਂ ਕਿ ਮੈਂ ਤੰਦਰੁਸਤ ਰਵਾਂ, ਮੇਰੀ ਸੋਭਾ ਹੋਵੇ, ਮੇਰੇ ਕੋਲ ਧਨ ਹੋਵੇ, ਫਿਰ ਅਖੀਰ ਮੈਨੂੰ ਮੁਕਤੀ ਵੀ ਮਿਲ ਜਾਵੇ, ਇਹ ਸਾਰੀਆਂ ਜੋ ਇੱਛਾ ਭਾਵੇਂ ਕੋਈ ਪਦਾਰਥਾਂ ਦੀ ਇੱਛਾ ਹੈ ਕੁਝ ਵੀ ਹੈ, ਉਹ ਸਤਿਗੁਰੂ ਪੂਰੀਆਂ ਕਰਦੇ ਆ। ਮਹਾਰਾਜ ਕਹਿੰਦੇ ਭਾਈ ਉਹ ਸਾਰੀਆਂ ਇੱਛਾ ਪੂਰੀਆਂ ਕਰਨ ਵਾਲਾ, ਸਾਰੇ ਸੁੱਖਾਂ ਦੇ ਦੇਣ ਵਾਲਾ ਦਾਤਾ, ਸਭਨਾ ਜੀਆਂ ਕਾ ਇੱਕ ਦਾਤਾ ਹੈ।
ਕੈ ਵਸ ਹੈ ਕਾਮ ਧੇਨਾ,
ਕਹਿੰਦੇ ਜੀ ਸ਼ਾਸਤਰਾਂ ਦੇ ਵਿੱਚ ਕਾਮ ਧੇਨ ਗਊ ਦਾ ਜ਼ਿਕਰ ਹੈ ਵੀ ਉਹ ਇੱਛਾ ਪੂਰੀ ਕਰ ਦਿੰਦੀ ਹੈ, ਸਵਰਗ ਤੋਂ ਆਉਂਦੀ ਹੈ, ਰਿਸ਼ੀਆਂ ਮੁਨੀਆਂ ਨੂੰ ਪ੍ਰਾਪਤ ਹੁੰਦੀ ਹੈ। ਮਹਾਰਾਜ ਕਹਿੰਦੇ ਭਾਈ ਉਹ ਵੀ ਝਗੜਿਆਂ ਝਮੇਲਿਆਂ ਦਾ ਕਾਰਨ ਸੁਣੀ ਦੀ ਹੈ। ਇੱਧਰ ਜਿਹੜੀ ਗੁਰੂ ਕੀ ਬਾਣੀ ਹੈ ਨਾ, ਗੁਰਬਾਣੀ ਹੈ, ਇਹ ਅਸਲ ਦੇ ਵਿੱਚ ਮਹਾਰਾਜ ਕਹਿੰਦੇ ਕਾਮ ਧੇਨ ਹੈ।
ਐਸਾ ਹਰ ਧਿਆਈ ਹੈ ਮੇਰੇ ਜੀ ਅੜੇ,
ਉਹ ਵਾਹਿਗੁਰੂ ਦੀ ਜਿਹੜੀ ਬਾਣੀ ਹੈ ਉਹਦਾ ਨਾਮ ਹੈ, ਉਹਦੀ ਸੰਗਤ ਹੈ, ਇਹੋ ਹੀ ਕਾਮ ਧੇਨ ਹੈ। ਕੋਈ ਸੰਗਤ ਚ ਅਰਦਾਸ ਕਰ ਲਏ ਉਹ ਪੂਰੀ ਹੋ ਜਾਂਦੀ ਹੈ, ਕੋਈ ਬਾਣੀ ਪੜ੍ਹ ਲਵੇ, ਬਾਣੀ ਪੜ੍ਹ ਕੇ ਅਰਦਾਸ ਕਰ ਲਵੇ, ਜੋ ਇੱਛਾ ਮਹਾਰਾਜ ਪੂਰੀ ਕਰ ਦਿੰਦੇ ਆ। ਇਸ ਲਈ ਭਾਈ ਉਹ ਵਾਹਿਗੁਰੂ ਦਾ ਨਾਮ ਜਪੀਏ, ਉਹਦੀ ਬਾਣੀ ਪੜ੍ਹੀਏ,
ਤਾਂ ਸਰਬ ਸੁਖ ਪਾਵੈ ਹੈ ਮੇਰੇ ਮਨ।
ਐਵੇਂ ਕੋਈ ਦੁਬਧਾ ਚ ਪੈਣ ਦੀ ਲੋੜ ਨਹੀਂ। ਮਹਾਰਾਜ ਕਹਿੰਦੇ ਦੁਬਧਾ ਨਾ ਪੜੋ, ਹਰ ਵੇਨੇ ਔਰ ਨਾ ਪੂਜੋ, ਮੜਾ ਮਸਾਣ ਨਾ ਜਾਈ, ਤੁਹਾਨੂੰ ਕਿਸੇ ਪਾਸੇ ਭਟਕਣ ਦੀ ਲੋੜ ਨਹੀਂ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜੋ, ਨਾਮ ਜਪੋ, ਗੁਰਮੰਤਰ ਮੂਲ ਮੰਤਰ ਦੇ ਅਭਿਆਸ ਕਰੋ। ਮਹਾਰਾਜ ਕਹਿੰਦੇ ਭਾਈ ਤੁਹਾਡੇ ਸਾਰੇ ਕਾਰਜ, ਸਾਰੇ ਸੁਖ ਹੇ ਮੇਰੇ ਮਨਾ ਤੁਹਾਨੂੰ ਪ੍ਰਾਪਤ ਹੋਣਗੇ।
ਜਪ ਮਨ ਸਤਨਾਮ ਸਦਾ ਸਤਨਾਮ,
ਹੇ ਮੇਰੇ ਮਨਾ ਤੂੰ ਸੱਚੇ ਨਾਮ ਨੂੰ ਜਪ, ਜਪ ਮਨ ਸਤਨਾਮ, ਸਤਨਾਸ ਤੋਂ ਰਹਿਤ ਨਾਮ ਪ੍ਰਸਿੱਧ ਜੋ, ਉਹ ਵਾਹਿਗੁਰੂ ਦਾ ਕਿਰਤਮ ਨਾਮ ਕਥੇ ਤੇਰੇ ਜਾਇਬਾ, ਸਤਨਾਮ ਤੇਰਾ ਪਰਾ ਪੂਰਵਲਾ। ਕਹਿੰਦੇ ਜੀ ਸਤਨਾਮ ਨਹੀਂ ਜਪਣਾ ਚਾਹੀਦਾ, ਵਾਹਿਗੁਰੂ ਵਾਹਿਗੁਰੂ ਇਕੱਲਾ ਜਪਣਾ ਚਾਹੀਦਾ। ਕਹਿੰਦੇ ਜੀ ਕੋਈ ਕਹਿੰਦਾ ਨਹੀਂ ਵਾਹਿਗੁਰੂ ਵਾਹਿਗੁਰੂ ਨਹੀਂ ਸਤਨਾਮ ਵਾਹਿਗੁਰੂ ਜਪਣਾ ਚਾਹੀਦਾ। ਆਪਾਂ ਅੰਮ੍ਰਿਤ ਵੇਲੇ ਦੇਖਦੇ ਜਦੋਂ ਮਹਾਰਾਜ ਦਾ ਸਵਾਰਾ ਆਉਂਦਾ ਸਰੂਪ ਆਉਂਦਾ ਹਰਿਮੰਦਰ ਸਾਹਿਬ ਚ, ਗੁਰਸਿੱਖ ਜਿਹੜੇ ਸਵਈਏ ਪੜ੍ਹਨ ਵਾਲੇ ਹੈ ਉਹ ਜਦੋਂ ਸਰੂਪ ਅੰਦਰ ਆਉਂਦਾ ਹੈ ਤਾਂ ਇੱਕ ਵੱਖਰੀ ਬੜੀ ਮਿੱਠੀ ਬੜੀ ਰਸਦਾਇਕ ਧੁਨੀ ਚ ਪੜ੍ਹਦੇ ਆ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਇਸ ਤਰ੍ਹਾਂ ਉਹ ਜਾਪ ਕਰਦੇ ਆ। ਜਦੋਂ ਆਪਾਂ ਇੱਥੇ ਮੰਜੀ ਸਾਹਿਬ ਦੀ ਕਥਾ ਪ੍ਰਾਰੰਭ ਹੁੰਦੀ ਹੈ ਪਹਿਲੋਂ ਸਤਨਾਮ ਵਾਹਿਗੁਰੂ ਇਹ ਜਪਾਇਆ ਜਾਂਦਾ, ਇਹ ਸੰਗਤੀ ਜਾਪ ਹੈ। ਜਦੋਂ ਕਿਸੇ ਨੇ ਆਪਣਾ ਅਭਿਆਸ ਕਰਨਾ ਹੈ, ਪੰਜਾਂ ਪਿਆਰਿਆਂ ਨੇ ਜੋ ਹੁਕਮ ਕੀਤਾ ਉਸ ਵੇਲੇ ਸਾਨੂੰ ਵਾਹਿਗੁਰੂ ਗੁਰਮੰਤਰ ਦਿੱਤਾ, ਵਾਹਿਗੁਰੂ ਵਾਹਿਗੁਰੂ ਜਪਣਾ। ਸੱਚਾ ਨਾਮ ਜੋ ਮਹਾਰਾਜ ਕਹਿੰਦੇ ਭਾਈ ਸਦਾ ਸਤਨਾਮ ਜਿਹੜਾ ਸਦਾ ਹੀ ਸੱਚਾ ਹੈ, ਉਹ ਜਾਪ ਜਾਪਦਾ ਅਰਥ ਆ ਵਾਰ ਵਾਰ ਪੜ੍ਹ, ਵਾਰ ਵਾਰ ਅਭਿਆਸ ਕਰ, ਰਸਨਾ ਨਾਲ ਪਹਿਲੋਂ ਜਾਪ ਫਿਰ ਅੱਗੇ ਗੁਰੂ ਕਿਰਪਾ ਕਰੇਗਾ।
ਹਾਲਤ ਪਾਲਤ ਮੁਖ ਉਜਲ ਹੋਈ ਹੈ।
ਮਨੁੱਖ ਨੂੰ ਕੋਈ ਕੰਮ ਕਰਨ ਕਹੀਏ ਨਾ, ਪੁੱਛਦਾ ਜੀ ਇਹਦਾ ਫਿਰ ਕੀ ਮਿਲੂਗਾ। ਜੇ ਕੋਈ ਨੌਕਰੀ ਕਰਦਾ ਪਹਿਲਾਂ ਉਹਦਾ ਮਿਹਨਤ ਨਾਮਾ ਪੁੱਛਦਾ, ਕੋਈ ਦਿਹਾੜੀ ਬੰਦੇ ਨੂੰ ਲੈ ਕੇ ਜਾਓ ਪੁੱਛਦਾ ਕਿੰਨੀ ਦਿਹਾੜੀ ਦਿਓਗੇ। ਮਹਾਰਾਜ ਨੇ ਜਦੋਂ ਕਿਹਾ ਵੀ ਨਾਮ ਜਪੋ, ਕਹਿੰਦੇ ਜੀ ਸੱਚੇ ਪਾਤਸ਼ਾਹ ਫਿਰ ਇਹਦਾ ਫਲ ਕੀ ਮਿਲੂਗਾ। ਮਹਾਰਾਜ ਕਹਿੰਦੇ ਹਾਲਤ ਇਹ ਜਿਹੜਾ ਲੋਕ ਹੈ, ਧਰਤੀ ਲੋਕ ਹੈ, ਇਹਦੇ ਸਾਰੇ ਸੁੱਖ ਮਿਲਣਗੇ, ਤੁਹਾਡੀਆਂ ਸਾਰੀਆਂ ਇੱਛਾ ਪੂਰੀਆਂ ਹੋਣਗੀਆਂ, ਸਾਰੇ ਸੁੱਖ ਤੁਹਾਡੇ ਮਨ ਦੇ ਵੀ ਤਨ ਦੇ ਵੀ। ਫਿਰ ਪਲਤ ਪਲਤ ਪਰਲੋਕ 'ਚ ਵੀ ਮੁੱਖ ਉਜਲ ਹੋਈ ਹੈ, ਪਰਲੋਕ 'ਚ ਵੀ ਤੁਹਾਡਾ ਮੁੱਖ ਉਜਲਾ ਉਜੂ, ਰੇਰੇ ਦਰਗਾਹ ਕਹਿ ਨਾ ਕਹੂ।
ਨਿਤ ਤੇ ਆਈ ਹੈ ਹਰ ਪੁਰਖ ਨਿਰੰਜਨਾ।
ਪਾਤਸ਼ਾਹ ਫਿਰ ਕਿੰਨਾ ਕੁ ਚਿਰ ਜਪੀਏ, ਜਪਣ ਨੂੰ ਤੁਸੀਂ ਕਿਹਾ ਕਿੰਨਾ ਕੁ ਚਿਰ ਜਪੀਏ, ਸਵੇਰੇ ਜਪ ਲਈਏ ਕਿ ਸ਼ਾਮ ਨੂੰ ਜਪੀਏ ਕਿ ਦੁਪਹਿਰੇ ਜਪੀਏ ਕਿ ਕੋਈ ਇੱਕ ਵਿਸ਼ੇਸ਼ ਦਿਨ ਜਪੀਏ। ਮਹਾਰਾਜ ਕਹਿੰਦੇ ਨਿਤ ਤੇ ਆਈ ਹੈ, ਅੱਠੇ ਪੈਰ ਜਪੋ, ਉਹਨੂੰ ਅੰਮ੍ਰਿਤ ਕਾ ਵੇਲੇ ਵਿਸ਼ੇਸ਼ ਕਰਕੇ ਜਪੋ। ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉੱਠ ਹਰਨਾਮ ਧਿਆਵੈ। ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਹਾਵੈ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲ ਵਿਖ ਪਾਪ ਦੁੱਖ ਲੈ ਜਾਵੈ। ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ, ਮਹਿੰਦਿਆਂ ਉੱਠਦਿਆਂ ਹਰਨਾਮ ਧਿਆਵੈ, ਜੋ ਸਾਸ ਗ੍ਰਾਸ ਧਿਆਏ ਮੇਰਾ ਹਰ, ਸੋ ਗੁਰਸਿੱਖ ਗੁਰੂ ਮਨ ਭਾਵੈ। ਮਹਾਰਾਜ ਕਹਿੰਦੇ ਭਾਈ ਨਿੱਤ ਹੀ ਧਿਆਉਣਾ
ਹੈ,
ਵਿਸ਼ਰਾਮ ਦੇ ਕਰਕੇ ਹਜ਼ੂਰ ਫਰਮਾਉਂਦੇ ਹਨ,
ਜਹ ਹਰ ਸਿਮਰਨ ਭਇਆ ਤਹ ਉਬਾਦ ਗਤ ਕੀਨੀ।
ਹਾਂ, ਜਿੱਥੇ ਕੋਈ ਸਿਮਰਨ ਕਰਦਾ ਹੈ ਨਾ, ਜਪਦਾ ਹੈ ਰਸਨਾ ਗੁਣ ਗੋਪਾਲ ਨਿਧ ਗਾਇਣ, ਸ਼ਾਂਤ ਸਹਿਜ ਰਹਿਸ ਮਨ ਉਪਜਿਓ, ਸਗਲੇ ਦੁੱਖ ਭੁਲਾਇਆ। ਸੁਣਿਆ ਦੁੱਖ ਪਾਪ ਕਾ ਨਾਸ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਉੱਥੋਂ ਉਪਾਦ ਗਤ ਕੀਨੀ, ਜਿਹੜੇ ਉਪਾਧੀ ਲੜਾਈ ਝਗੜੇ ਆਧੀ ਵਿਆਧੀ ਉਪਾਧੀ ਆਪਾਂ ਪੜ੍ਹਦੇ ਹਾਂ ਨਾ, ਤੀਨੇ ਤਾਪ ਨਿਵਾਰਨ ਆ ਰਹੇ, ਤਿੰਨ ਤਾਪ ਨੇ ਅਧੀ ਦੈਵਕ ਜਿਹੜੇ ਸਾਡੇ ਮਾਨਸਿਕ ਰੋਗ ਸਰੀਰਕ ਰੋਗ, ਫਿਰ ਉੱਪਰੋਂ ਲੜਾਈ ਝਗੜੇ ਥਾਣੇ ਕਚਹਿਰੀਆਂ, ਇਹ ਮਹਾਰਾਜ ਕਹਿੰਦੇ ਗਤ ਕੀਨੀ ਉਹਨਾਂ ਨੂੰ ਫਿਰ ਉੱਥੋਂ ਪਰਮੇਸ਼ੁਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਭੰਨਾ, ਇਹਨਾਂ ਦਾ ਡੇਰਾ ਚੱਕ ਦਿੰਦੇ ਆ ਸਤਿਗੁਰੂ। ਜਿੱਥੇ ਨਾਮ ਜਪਿਆ ਜਾਂਦਾ ਉਹ ਘਰ ਦੇ ਵਿੱਚ ਇਹਨਾਂ ਦੀ ਗਤੀ ਹੋ ਜਾਂਦੀ ਹੈ, ਘਰ 'ਚ ਸੁੱਖ ਆ ਜਾਂਦਾ ਹੈ।
ਵੱਡ ਭਾਗੀ ਹਰ ਜਪਨਾ।
ਮਹਾਰਾਜ ਇਹ ਹਰ ਕੋਈ ਜਪਦਾ ਹੈ? ਪਾਤਸ਼ਾਹ ਕਹਿੰਦੇ ਨਹੀਂ ਭਾਈ, ਜਿਹਨਾਂ ਦੇ ਵੱਡੇ ਭਾਗ ਨੇ, ਭਾਗਾਂ ਤੋਂ ਬਿਨਾਂ ਨਹੀਂ ਜਪਿਆ ਜਾਂਦਾ। ਜਿੰਨਾ ਮਰਜ਼ੀ ਕਹੀ ਚੱਲੋ ਨਾਮ ਜਪਦਾ ਹੀ ਜਪਿਆ ਹੀ ਨਹੀਂ ਜਾਂਦਾ, ਆਖਣੇ ਔਖਾ ਸੱਚਾ ਨਾਮ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਵੱਡੇ ਭਾਗਾਂ ਵਾਲੇ ਜਪਦੇ
ਜਨ ਨਾਨਕ ਕਉ ਗੁਰ ਇਹ ਮਤ ਦੀਨੀ।
ਸਾਨੂੰ ਤਾਂ ਭਾਈ ਸਾਡੇ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਜੀ ਨੇ ਇਹੀ ਮਤ ਦਿੱਤੀ ਹੈ ਭਾਈ, ਜੇ ਕੋਈ ਇੱਛਾ ਹੈ ਨਾਮ ਜਪੋ, ਗ੍ਰਹਿ ਚ ਨਾਮ ਜਪੋ, ਅੱਠੇ ਪੈਰ ਜਪੋ। ਮਹਾਰਾਜ ਕਹਿੰਦੇ ਸਾਡੇ ਸਤਿਗੁਰੂ ਨੇ ਸਾਨੂੰ ਇਹੋ ਹੀ ਮਤ ਸਿੱਖਿਆ ਦਿੱਤੀ
ਜਪ ਹਰ ਭਵ ਜਲ ਤਰਨਾ।
ਹੇ ਭਾਈ ਗੁਰਸਿੱਖੋ ਤੁਸੀਂ ਵੀ ਜਪੋ, ਹੇ ਸਤਸੰਗੀ ਜਨੋ ਤੁਸੀਂ ਵੀ ਜਪੋ, ਜਪ ਹਰ ਵਾਹਿਗੁਰੂ ਵਾਹਿਗੁਰੂ ਜਪੋ। ਹੁਣ ਕਹਿੰਦੇ ਜੀ ਹਰ ਆ ਗਿਆ ਸ਼ਬਦ, ਫਿਰ ਹੁਣ ਹਰ ਜਪੀਏ ਕਿ ਸਤਨਾਮ ਜਪੀਏ ਕਿ ਵਾਹਿਗੁਰੂ ਜਪੀਏ? ਭਾਈ ਵਾਹਿਗੁਰੂ ਗੁਰਮੰਤਰ ਹੈ, ਗੁਰੂ ਦਾ ਹੁਕਮ ਹੈ, ਉਹਦੇ ਵਿੱਚ ਹੀ ਹਰ ਸ਼ਬਦ ਆ ਗਿਆ। महाराज कहिंदे भाई जप हर भव जल तरना, ये जड़ा भव संसार समुंदर है इहदे विचों तर जाईदा, 84 तो मुक्त हो जाईदा। सतगुरु महाराज सच्चे पातशाह जी ने अज महान बख्शिश कीती, गुरु साहिब अगे अरदास करिए सा मत देहो दयाल प्रभ जित तुम है अरादा। महाराज सच्चे पातशाह दा नाम जपीए, सतगुरु कृपा करनगे लोग सुखीए परलोक सुहेले, नानक हर प्रभ आपे मेले, सतगुरु कृपा करनगे भुल्लां चुक्कां दी खिमा करनी जी।
जह हर सिमरन पया तह उपाद गत कीनी, वड पागी हर जपना जन नानक कौ गुर इह मत दीनी। जप हर भव जल तरना।
वाहिगुरु जी का खालसा, वाहिगुरु जी की फतेह।